ਕਲਯੁਗ ਦੀ ਪਰਿਭਾਸ਼ਾ ਕੀ ਹੈ? ਕਲਯੁਗ ਕਹਿੰਦੇ ਕਿਸ ਨੂੰ ਨੇ? ਕੁਝ ਲੋਕ ਇਹਦੇ ਅਰਥ ਕਰਦੇ ਨੇ ਕਿ ਕਲ ਨਾਮ ਝਗੜੇ ਦਾ ਹੈ, ਇਹ ਝਗੜੇ ਦਾ ਯੁੱਗ ਹੈ, ਹਰ ਵਿਅਕਤੀ ਥਾਂ ਥਾਂ ਝਗੜ ਰਿਹਾ ਹੈ, ਪਰ ਸਾਨੂੰ ਜਦੋਂ ਅਸੀਂ ਗੁਰੂ ਸਾਹਿਬ ਤੋਂ ਪੁੱਛਾਂਗੇ ਕਿ ਕਲਯੁੱਗ ਕਿਸ ਨੂੰ ਕਹਿੰਦੇ ਨੇ, ਸਤਿਗੁਰੂ ਪਾਤਸ਼ਾਹ ਸਾਨੂੰ ਠੀਕ ਮਾਰਗ ਦਰਸ਼ਨ ਕਰਨਗੇ। ਕਲਯੁੱਗ ਲਈ ਆਪ ਜੀ ਦੇ ਬਚਨ ਨੇ ਕਿ ਜੇ ਕੋ ਸਤ ਕਰੈ ਸੋ ਛੀਜੈ, ਤਪ ਘਰ ਤਪ ਨਾ ਹੋਈ। ਜਿਹੜਾ ਵਿਅਕਤੀ ਸਤ ਦੇ ਰਸਤੇ ਤੇ ਚੱਲੇਗਾ ਉਹ ਛੀਜੈ, ਛਿੱਜਣ ਦਾ ਅਰਥ ਹੈ ਘਟਣਾ। ਜਿਵੇਂ ਤੁਸੀਂ ਕੱਪੜੇ ਨੂੰ ਬੜੇ ਲੰਬੇ ਸਮੇਂ ਤੱਕ ਕਿਤੇ ਇੱਕ ਜਗ੍ਹਾ ਤੇ ਪਿਆ ਰਹਿਣ ਦਿਓ, ਸਹਿਜੇ ਸਹਿਜੇ ਉਹ ਜਿਵੇਂ ਜਿਵੇਂ ਪੁਰਾਣਾ ਹੁੰਦਾ ਜਾਂਦਾ ਹੈ ਉਹਦੀ ਜਿਹੜੀ ਅੰਦਰਲੀ ਤਾਕਤ ਹੈ ਉਹ ਘਟ ਜਾਂਦੀ ਹੈ। ਜਦੋਂ ਤੁਸੀਂ ਪੁਰਾਣਾ ਹੋਣ ਤੋਂ ਬਾਅਦ ਵੀ ਕੱਪੜੇ ਨੂੰ ਕਿਉਂ ਫੜ ਕੇ ਕਰੋਗੇ ਤਾਂ ਥਾਂ ਥਾਂ ਤੋਂ ਉਹਦੀਆਂ ਤੰਦਾਂ ਟੁੱਟ ਜਾਣਗੀਆਂ। ਉਹਨੂੰ ਸਿਆਣੇ ਲੋਕ ਕਹਿੰਦੇ ਨੇ ਕੱਪੜਾ ਛਿੱਜ ਗਿਆ ਹੈ। ਧਰਮ ਪਾਤਸ਼ਾਹ ਕਹਿੰਦੇ ਨੇ ਜੇ ਕੋ ਸਤ ਕਰੈ ਸੋ ਛੀਜੈ, ਤਪ ਘਰ ਤਪ ਨਾ ਹੋਈ। ਜਿੱਥੇ ਇਹ ਗੱਲ ਕਹੀ ਜਾਏਗੀ ਕਿ ਇੱਥੇ ਬੜੀ ਤਪੱਸਿਆ ਹੁੰਦੀ ਹੈ, ਬੜਾ ਬੜੀ ਬਦਗੀ ਹੈ, ਬੜਾ ਬਾੜੀ ਪੜੀ ਦੀ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਉੱਥੇ ਉਹ ਕੁਝ ਨਹੀਂ ਹੋਵੇਗਾ ਜੋ ਲੋਕ ਕਹਿਣਗੇ। ਜੇ ਕੋ ਸਤ ਕਰੈ ਸੋ ਛੀਜੈ, ਤਪ ਘਰ ਤਪ ਨਾ ਹੋਈ। ਇਹ ਦੋ ਗੱਲਾਂ ਆਪ ਜੀ ਨੇ ਕਹੀਆਂ। ਤੀਜੀ ਕੀ ਕਹਿੰਦੇ ਨੇ, ਜੇ ਕੋ ਨਾਮ ਲੈ ਬਦਨਾਮੀ। ਜਿਹੜਾ ਈਸ਼ਵਰ ਦਾ ਨਾਮ ਜਪੇਗਾ ਉਹਦੀ ਬਦਨਾਮੀ ਹੋਵੇਗੀ, ਲੋਕ ਉਹਨੂੰ ਬੁਰਾ ਕਹਿਣਗੇ, ਉਹਦੇ ਤੇ ਤਰ੍ਹਾਂ ਤਰ੍ਹਾਂ ਦੇ ਲਸ਼ਣ ਕਲੱਕ ਲਾਏ ਜਾਣਗੇ, ਦੋਸ਼ਣ ਉਹਦੇ ਚ ਆਰੋਪੇ ਜਾਣਗੇ। ਜੇ ਕੋ ਨਾਮ ਲੈ ਬਦਨਾਮੀ ਕਰਕੇ ਲੱਖਣ ਇਹੀ, ਸਤਿਗੁਰ ਪਾਤਸ਼ਾਹ ਕਹਿੰਦੇ ਇਹ ਕਲਯੁੱਗ ਦੇ ਲੱਛਣ ਨੇ। ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਵਿੱਚ ਜਦੋਂ ਬ੍ਰਾਹਮਣਾਂ, ਕਾਜੀਆਂ, ਜੋਗੀਆਂ, ਸਿੱਧਾਂ ਅਤੇ ਨਾਥਾਂ ਦਾ ਬੋਲਬਾਲਾ ਰਿਹਾ ਹੈ, ਜਦੋਂ ਸੰਸਾਰ ਦੇ ਲੋਕਾਂ ਨੂੰ ਭੜਕਾਉਣ ਲਈ ਜਾਂ ਗਲਤ ਰਸਤੇ ਤੇ ਪਾਉਣ ਲਈ ਬੜੇ ਬੜੇ ਨਾਨੂ ਵਰਗੇ ਪੰਡਿਤ ਮੌਜੂਦ ਨੇ, ਸੰਸਾਰ ਦੇ ਲੋਕਾਂ ਨੂੰ ਭੁਲਾਇਆ ਜਾ ਰਿਹਾ ਈਸ਼ਵਰ ਵੱਲੋਂ, ਸੱਚ ਦੇ ਮਾਰਗ ਤੋਂ ਉਖੇੜ ਕੇ ਉਹਨਾਂ ਨੂੰ ਐਸੇ ਭਰਮ ਜਾਲ ਵਿੱਚ ਪਾਇਆ ਜਾ ਰਿਹਾ ਹੈ ਕਿ ਉਹ ਬੜਾ ਲੰਬੇ ਸਮੇਂ ਤੱਕ ਨਿਕਲ ਨਹੀਂ ਸਕਣਗੇ। ਔਰ ਮੈਂ ਤੱਕਦਾ ਹਾਂ 500 ਸਾਲ ਬੀਤ ਜਾਣ ਬਾਅਦ ਵੀ ਅੱਜ ਦਾ ਮਨੁੱਖ ਉਸੇ ਹੀ ਭਰਮ ਜਾਲ ਵਿੱਚ ਫਸਿਆ ਹੈ ਜਿਸ ਵਿੱਚ ਗੁਰੂ ਨਾਨਕ ਦੇਵ ਦੇ ਸਾਹਿਬ ਦੇ ਸਮੇਂ ਵਿੱਚ ਫਸਿਆ ਸੀ। ਅੱਜ ਵੀ ਅਸੀਂ ਉਹਨਾਂ ਭਰਮ ਭੁਲੇਖਿਆਂ ਤੋਂ ਬਾਹਰ ਨਹੀਂ ਜਾ ਸਕੇ, ਬਲਕਿ ਅੱਜ ਵੀ ਕੋਈ ਕੁਝ ਸਾਡੇ ਅੰਦਰ ਮੌਜੂਦ ਹੈ, ਕੋਈ ਭੁਲੇਖੇ, ਕੋਈ ਪੁਰਾਣੀਆਂ ਗੱਲਾਂ, ਕੋਈ ਪੁਰਾਣਾ ਸਭ ਕੁਝ। ਅਸੀਂ ਉਹਨਾਂ ਗੱਲਾਂ ਨੂੰ ਕਦੇ ਤਿਆਗਣ ਲਈ ਤਿਆਰ ਨਹੀਂ। ਬਸ ਇਸ ਤਰ੍ਹਾਂ ਹੂ ਜਿਵੇਂ ਛੋਟਾ ਬੱਚਾ ਹੈ ਆਂਗਣੇ ਦੇ ਵਿੱਚ ਬੈਠਾ ਹੈ, ਉਹਦੀ ਮਾਂ ਪੁਕਾਰਦੀ ਕਿ ਬਾਹਰ ਆ, ਉਹ ਡਰਦਾ ਹੈ ਕਿ ਮੈਂ ਬਾਹਰ ਜਾਵਾਂਗਾ ਡਿੱਗ ਪਾਵਾਂਗਾ। ਆਂਗਣੇ ਵਿੱਚ ਸੁੱਖ ਹੈ, ਮਾਂ ਲਿਆ ਕੇ ਚੋਗ ਦਿੰਦੀ ਹੈ, ਮੈਂ ਖਾ ਲੈਂਦਾ ਹਾਂ, ਆਂਗਣੇ ਤੋਂ ਬਾਹਰ ਜਾਵਾਂਗਾ ਮੈਨੂੰ ਉੱਡਣਾ ਵੀ ਤਾਂ ਨਹੀਂ ਆਉਂਦਾ ਨਾ। ਇਸ ਕਰਕੇ ਉਹ ਆਂਗਣੇ ਵਿੱਚ ਹੀ ਸੁੱਖ ਸਮਝਦਾ, ਜਿਵੇਂ ਪਿੰਜਰੇ ਵਿੱਚ ਪਿਆ ਹੋਇਆ ਤੋਤਾ ਲੰਬਾ ਸਮਾਂ ਪਿੰਜਰੇ ਚ ਰਹਿਣ ਕਰਕੇ ਉੱਡਣਾ ਭੁੱਲ ਜਾਂਦਾ ਹੈ। ਹੂਬਹੂ ਅੱਜ ਦਾ ਮਨੁੱਖ ਵੀ ਪੁਰਾਣੇ ਸਮਿਆਂ ਤੋਂ ਲੈ ਕੇ ਭੁਲੇਖਿਆਂ ਵਿੱਚ ਪਿਆ ਹੋਇਆ, ਅੱਜ ਵੀ ਉਹਨਾਂ ਭੁਲੇਖਿਆਂ ਨੂੰ ਤਿਆਗਣ ਲਈ ਤਿਆਰ ਨਹੀਂ ਹੈ। ਵਿਗਿਆਨ ਨੇ ਬਹੁਤ ਕੁਝ ਐਸਾ ਖੋਜ ਲਿਆ ਹੈ ਕਿ ਜਿਨ੍ਹਾਂ ਨੂੰ ਅਸੀਂ ਭੂਤਾਂ ਪ੍ਰੇਤਾਂ ਦੀਆਂ ਗੱਲਾਂ ਕਹਿੰਦੇ ਹਾਂ, ਵਿਗਿਆਨ ਨੇ ਇਸੇ ਕਰ ਲਿਆ ਕਿ ਐਸੇ ਰੋਗ ਮਨੁੱਖ ਨੂੰ ਵਿਆਪਦੇ ਨੇ ਜਿਨ੍ਹਾਂ ਨਾਲ ਉਹਦਾ ਬ੍ਰੇਨ ਜਿਹੜਾ ਹੈ ਉਹ ਅਪਸੈਟ ਹੋ ਜਾਂਦਾ ਹੈ, ਤਾਂ ਉਹ ਭੂਤਾਂ ਪ੍ਰੇਤਾਂ ਦੀਆਂ ਮੁਰਦਿਆਂ ਦੀ ਗੱਲਾਂ ਕਰਨ ਲੱਗ ਜਾਂਦਾ। ਇੱਥੋਂ ਤੱਕ ਵਿਗਿਆਨ ਦੀ ਖੋਜ ਹੈ ਕਿ ਕੋਈ ਵਿਅਕਤੀ ਤੁਹਾਨੂੰ ਇਹ ਗੱਲ ਕਹੇ ਕਿ ਭੂਤ ਮੇਰੇ ਸਾਹਮਣੇ ਖੜਾ ਹੈ, ਮੈਨੂੰ ਡਰਾ ਰਿਹਾ ਹੈ, ਮੇਰੇ ਵੱਲ ਅੱਖਾਂ ਕੱਢ ਰਿਹਾ ਹੈ, ਮੈਨੂੰ ਹੱਥਾਂ ਨਾਲ ਕਿਉਂ ਕਰ ਰਿਹਾ, ਬੜੇ ਬੜੇ ਨਾਂ ਨੇ, ਉਹਦਾ ਚਿਹਰਾ ਬਦਸੂਰਤ ਹੈ, ਤਾਂ ਇਹ ਗੱਲ ਦੱਸਦੇ ਨੇ ਮਨੋਵਿਗਿਆਨੀ ਲੋਕ ਕਿ ਇਹ ਵੀ ਇੱਕ ਰੋਗ ਹੈ ਔਰ ਉਹਨੂੰ ਦਵਾਈ ਦੇਣ ਨਾਲ ਉਹ ਠੀਕ ਹੋ ਜਾਏਗਾ। ਔਰ ਮੈਂ ਹੈਰਾਨ ਹੁੰਦਾ ਕਈ ਵਾਰ ਜਦੋਂ ਕਈ ਐਸੇ ਲੋਕ ਆਖਰ ਮੈਂ ਲਿਬਾਸ ਪੈ ਰਿਹਾ ਮੇਰੇ ਕੋਲ ਵੀ ਆਉਂਦੇ ਉਹ ਆ ਕੇ ਇਹ ਗੱਲ ਕਹਿੰਦੇ ਨੇ ਜੀ ਇਹਨੂੰ ਕਿਸੇ ਨੇ ਕੁਝ ਕੀਤਾ ਹੈ। ਮੈਂ ਉਹਨਾਂ ਨੂੰ ਠੀਕ ਰਸਤਾ ਦੱਸਦਾ ਕਿ ਨਹੀਂ ਕੀਤਾ ਕੁਝ ਨਹੀਂ ਤੇ ਰੋਗ ਇਲਾਜ ਕਰਾਓ ਠੀਕ ਹੋ ਜਾਏਗਾ। ਤਾਂ ਤੁਸੀਂ ਮੰਨੋਗੇ ਨਹੀਂ ਕਿ ਉਹ ਵਿਅਕਤੀ ਮੁੜ ਮੇਰੇ ਕੋਲ ਨਹੀਂ ਉੜ ਗਏ ਕਿਉਂਕਿ ਮੈਂ ਉਹਨਾਂ ਨੂੰ ਸੱਚ ਦਾ ਰਸਤਾ ਦਿਖਾਇਆ। ਉਹ ਉੱਥੇ ਜਾਣਗੇ ਜਿੱਥੇ ਉਹਨਾਂ ਨੂੰ ਹੋਰ ਭੁਲਾਇਆ ਜਾਏ, ਜਿੱਥੇ ਉਹਨਾਂ ਨੂੰ ਮਿਲਣ ਵਾਲਾ ਗੱਲ ਕਰੇ ਕਿ ਹਾਂ ਇਹਨੂੰ ਕਸਰ ਹੋ ਗਈ, ਇਹਦਾ ਇਲਾਜ ਮੈਂ ਕਰਾਂਗਾ, ਇਹ ਤਾਂ ਬਹੁਤ ਵੱਡੀ ਚੀਜ਼ ਇਹਦੇ ਪਿੱਛੇ ਪਈ ਹੋਈ ਹੈ। ਲੋਕ ਉੱਧਰ ਨੂੰ ਤੁਰ ਜਾਂਦੇ ਨੇ। ਮਨੁੱਖ ਖੁਦ ਭਟਕਣਾ ਚਾਹੁੰਦਾ ਹੈ, ਇਹਨੂੰ ਰਸਤੇ ਤੇ ਲਿਆਉਣ ਲਈ ਗੁਰੂ ਸਾਹਿਬ ਜੀ ਨੇ ਇਹ ਪਵਿੱਤਰ ਬਾਣੀ ਦੀ ਰਚਨਾ ਕੀਤੀ ਕਿ ਮਨੁੱਖ ਭਟਕੇ ਨਹੀਂ, ਪਰ ਇਹ ਫਿਰ ਭਟਕ ਰਿਹਾ ਹੈ। ਕਿਵੇਂ ਇਹਦੇ ਅੰਦਰ ਇਹ ਗੱਲ ਪਾਈ ਜਾਏ ਕਿ ਇਹ ਮਨੁੱਖ ਨਾ ਭਟਕੇ, ਇਹ ਝੂਠ ਵਿਚ ਰਹਿਣ ਦਾ, ਹਨੇਰੇ ਵਿਚ ਰਹਿਣ ਦਾ ਜਿਵੇਂ ਕੋਈ ਆਦੀ ਹੋ ਜਾਏ ਤੇ ਉਹਨੂੰ ਪ੍ਰਕਾਸ਼ ਵਿਚ ਜਾਇਆ ਉਹਦੀਆਂ ਅੱਖਾਂ ਚੋਂ ਲਿਆ ਜਾਂਦੀਆਂ ਨੇ, ਹੂ ਹੂ ਇਸੇ ਤਰ੍ਹਾਂ ਭਰਮਾਂ ਵਿਚ ਰਹਿੰਦਾ ਹੋਇਆ ਇਹ ਮਨੁੱਖ ਐਸਾ ਭਰਮ ਵਿਚ ਰਹਿਣ ਦਾ ਆਦੀ ਹੋ ਗਿਆ ਕਿ ਹੁਣ ਇਹ ਭਰਮ ਵਿਚੋਂ ਨਿਕਲਣ ਲਈ ਤਿਆਰ ਨਹੀਂ। ਉਹਨਾਂ ਭਰਮਾਂ ਨੂੰ ਭੁਲੇਖਿਆਂ ਨੂੰ ਆਪਣੇ ਜੀਵਨ ਦਾ ਅੰਗ ਬਣਾ ਕੇ ਇਹ ਅਜੇ ਤੱਕ ਤੁਰਿਆ ਜਾ ਰਿਹਾ ਹੈ। ਗੁਰੂ ਸਾਹਿਬ ਜੀ ਦੀ ਇਹ ਪਵਿੱਤਰ ਬਾਣੀ ਆਸਾ ਦੀਵਾਰ ਜਿਹਨੂੰ ਅਸੀਂ ਲੋਕ ਸਦੀਆਂ ਤੋਂ ਪੜ੍ਹਦੇ ਚਲੇ ਆ ਰਹੇ ਹਾਂ, ਅੰਮ੍ਰਿਤ ਵੇਲਾ ਹੁੰਦਾ ਤਿੰਨ ਤਿੰਨ ਘੰਟੇ ਵੀ ਆਸਾ ਦੀਵਾਰ ਦਾ ਕੀਰਤਨ ਲੋਕ ਕਰਦੇ ਹੁੰਦਾ ਹੈ, ਪਰ ਇਹਦੇ ਵਿਚ ਬਾਣੀ ਵਿਚ ਕੀ ਕੁਝ ਸਤਿਗੁਰੂ ਨੇ ਕਿਹਾ ਹੈ ਇਸ ਵੱਲ ਸਾਡਾ ਕਿਸੇ ਦਾ ਧਿਆਨ ਨਹੀਂ ਹੈ। ਹਾਲੇ ਕੀਰਤਨ ਹੋਇਆ, ਕੀਰਤਨ ਸੁਣਨ ਵਾਲੇ ਚਲੇ ਗਏ, ਸਮਾਧੀਆਂ ਲਾਈਆਂ, ਚੌਂਕੜਾ ਲਾ ਕੇ ਬੈਠ ਗਏ, ਸ਼ਬਦ ਉਹੀ ਪੜੇ ਗਏ ਜਿਹੜੇ ਨਿੱਤ ਪੜੇ ਜਾਣੇ ਨੇ, ਉਹਨਾਂ ਕੀਰਤਨ ਸੁਣਿਆ ਤੇ ਘਰ ਆ ਗਏ। ਬਸ ਅਸੀਂ ਆਸਾ ਦੀ ਵਾਰ ਦਾ ਕੀਰਤਨ ਸੁਣ ਕੇ ਆਇਆ, ਕੀ ਸੁਣਿਆ, ਕਿਉਂ ਸੁਣਿਆ? ਜਿੰਨੀ ਦੇਰ ਤੱਕ ਕਿਉਂ ਸੁਣਿਆ ਦੀ ਖੋਜ ਨਹੀਂ ਕਰੋਗੇ ਕਿ ਮੈਂ ਕੀਰਤਨ ਕਿਉਂ ਸੁਣਨਾ ਹੈ, ਕੀਰਤਨ ਵਿਚ ਮੈਂ ਕੀ ਸੁਣਿਆ ਹੈ, ਉਨੀ ਦੇਰ ਤੱਕ ਕੋਈ ਪ੍ਰਾਪਤੀ ਨਹੀਂ ਹੋਣੀ। ਬਾਣੀ ਪੜ੍ਹਦੇ ਹੋ, ਅੱਜ ਤੁਸੀਂ ਪੜ੍ਹ ਲਓਗੇ ਕਿਉਂਕਿ ਜਿਹੜੇ ਮੇਰੀ ਉਮਰ ਦੇ ਜਾਂ ਮੇਰੇ ਨਾਲੋਂ ਥੋੜੇ ਛੋਟੇ ਨੌਜਵਾਨ ਨੇ 25-30 ਸਾਲ ਦੇ, ਉਹਨਾਂ ਨੂੰ ਲਗਾਓ ਹੈ, ਬਾਣੀ ਪੜ੍ਹ ਲੈਣਗੇ, ਮਾਂ ਬਾਪ ਦਾ ਪ੍ਰਭਾਵ ਹੈ। ਪਰ ਜਿਹੜੇ ਉਹਨਾਂ ਦੇ ਬੱਚੇ ਨੇ ਜਿਹਨਾਂ ਦੀ ਉਮਰ ਇਸ ਵੇਲੇ 8 ਸਾਲ 10 ਸਾਲ ਹੈ, ਉਹ ਤਾਂ ਪਹਿਲਾ ਕੁਸਚਨ ਹੀ ਉਹਦੇ ਕਿਉਂ ਪੜ੍ਹਨੀ ਹੈ, ਕਿਉਂ ਪੜ੍ਹੀ ਜਾਏ, ਉਹ ਕਿਉਂ ਐਸਾ ਸਵਾਲ ਕਰਦੇ? ਕਿਉਂਕਿ ਉਹ ਸਾਡੇ ਵਿੱਚ ਕਮਜ਼ੋਰੀਆਂ ਵੇਖਦੇ। ਅਸੀਂ ਬਾਣੀ ਪੜ੍ਹਦੇ, ਬੱਚਾ ਤੱਕਦਾ ਮੇਰਾ ਬਾਪ ਬਾਣੀ ਪੜ੍ਹਦਾ ਝੂਠ ਬੋਲਦਾ, ਬਾਣੀ ਪੜ੍ਹਦਾ ਗਾਲਾਂ ਕੱਢ ਲੈਂਦਾ, ਬਾਣੀ ਪੜ੍ਹਦਾ ਹੈ ਦੂਸਰਿਆਂ ਨੂੰ ਧੋਖਾ ਦਿੰਦਾ ਹੈ। ਉਹ ਫਿਰ ਪੁੱਛਦੇ ਕਿਉਂ ਪੜ੍ਹਦੀ ਹੈ, ਉਸਨੂੰ ਬਾਪ ਕੀ ਕਹੇਗਾ? ਜਿਹੜਾ ਬਾਪ ਖੁਦ ਸ਼ਰਾਬ ਪੀਂਦਾ ਬੱਚੇ ਨੂੰ ਹਟਾ ਸਕਦਾ ਹੈ? ਤਾਂ ਮਨੁੱਖ ਐਸਾ ਹੋ ਗਿਆ ਕਿ ਉਹਨਾਂ ਭਰਮ ਭੁਲੇਖਿਆਂ ਵਿਚ ਪਰੰਪਰਾ ਵਿਚ ਬੱਧਾ ਹੋਇਆ, ਅਜੇ ਵੀ ਉਹ ਸਦੀਆਂ ਪਿੱਛੇ ਹੀ ਚੱਲਿਆ ਜਾ ਰਿਹਾ ਹੈ। ਔਰ ਪੁਰਾਣੇ ਉਸ ਸਮੇਂ ਗੁਰੂ ਨਾਨਕ ਸਾਹਿਬ ਦੇ ਸਮੇਂ ਵਿਚ ਔਰ ਸਾਡੇ ਵੇਖਣ ਵਿਚ ਵੀ ਐਸਾ ਹੁੰਦਾ ਕਿ ਜਦੋਂ ਕਿਸੇ ਘਰ ਵਿਚ ਬੱਚਾ ਜਨਮ ਲੈਂਦਾ ਉਹਨੂੰ ਪ੍ਰਸੂਤ ਦਾ ਸਮਾਂ ਕਹਿੰਦੇ, ਬੱਚੇ ਨੇ ਜਨਮ ਲਿਆ ਹੈ ਪ੍ਰਸੂਤ ਦਾ ਸਮਾਂ ਉਸਨੂੰ ਕਿਹਾ ਜਾਂਦਾ। ਤਾਂ ਉਸਨੂੰ ਉਸ ਸਮੇਂ ਵਿਚ ਇਹ ਗੱਲ ਕਹੀ ਜਾਂਦੀ, ਅੱਜ ਵੀ ਪੁਰਾਣੇ ਖਿਆਲਾਂ ਦੇ ਲੋਕ ਕਹਿੰਦੇ ਕਿ ਸੂਤਕ ਵਾਲੇ ਘਰ ਜਾਣਾ ਨਹੀਂ ਹੈ, ਸੂਤਕ ਵਾਲੇ ਘਰ ਦਾ ਭੋਜਨ ਨਹੀਂ ਕਰਨਾ। ਹੁਣ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਸਵਾਲ ਕਰਕੇ ਪੁੱਛਾਂਗੇ ਜੇ ਤੁਸੀਂ ਬੈਠੇ ਹੋ ਕਿ ਸੂਤਕ ਕਹਿੰਦੇ ਕਿਸ ਨੂੰ ਨੇ, ਸ਼ਾਇਦ ਇੱਕ ਵਾਰੀ ਹੋਣਗੇ ਪੁਰਾਣੇ ਬਜ਼ੁਰਗ ਜਿਹਨਾਂ ਨੂੰ ਪਤਾ ਹੋਵੇ ਕਿ ਸੂਤਕ ਆ ਚੀਜ਼ ਹੁੰਦੀ, ਪਰ ਸ਼ਾਇਦ ਨਾ ਹੀ ਪਤਾ ਹੋਵੇ ਵੀ ਉਸ ਦਾ। ਸੂਤਕ ਦਾ ਅਰਥ ਹੈ ਅਸ਼ੁੱਧੀ। ਜਦੋਂ ਕਿਸੇ ਘਰ ਵਿਚ ਬੱਚੇ ਦਾ ਜਨਮ ਹੁੰਦਾ ਹੈ ਉਸ ਸਮੇਂ ਜਿਹੜਾ ਵਾਤਾਵਰਨ ਉਸ ਘਰ ਦਾ ਬਣਦਾ ਹੈ ਅਸ਼ੁੱਧੀ, ਉਹਨੂੰ ਸੂਤਕ ਕਹਿੰਦੇ ਨੇ। ਜਿੱਥੇ ਸ਼ੁੱਧ ਨਹੀਂ, ਸਫਾਈ ਨਹੀਂ, ਉਹ ਸੂਤਕ ਹੈ। ਹੁਣ ਸੂਤਕ ਕਹਿ ਗਿਆ। ਫਿਰ ਤੁਸੀਂ ਐਸਾ ਤੱਕੋ ਵੀ ਇਨਸਾਨ ਬ੍ਰਾਹਮਣ ਵੀ ਹੈ, ਇਨਸਾਨ ਖੱਤਰੀ ਵੀ ਹੈ, ਮਨੁੱਖ ਵੈਸ ਵੀ ਹੈ ਔਰ ਮਨੁੱਖ ਸ਼ੂਦਰ ਵੀ ਹੈ। ਔਰ ਬ੍ਰਾਹਮਣ ਸੰਸਾਰ ਦੇ ਲੋਕਾਂ ਨੂੰ ਇਹ ਗੱਲ ਸਿਖਾਉਂਦਾ ਹੈ ਕਿ ਜਿਹੜੀ ਅਸ਼ੁੱਧੀ ਹੈ ਜਾਂ ਸੂਤਕ ਹੈ ਉਹ ਬ੍ਰਾਹਮਣ ਦੇ ਘਰ ਵਿੱਚ 11 ਦਿਨ ਰਹਿੰਦਾ ਔਰ ਖੱਤਰੀ ਦੇ ਘਰ ਵਿੱਚ ਉਹ 13 ਦਿਨ ਰਹਿੰਦਾ, ਸ਼ੂਦਰ ਦੇ ਘਰ ਵਿੱਚ 17 ਦਿਨ ਰਹਿੰਦਾ, ਵੈਸ ਦੇ ਘਰ ਵਿੱਚ 17 ਦਿਨ ਰਹਿੰਦਾ ਤੇ ਸ਼ੂਦਰ ਦੇ ਘਰ ਵਿੱਚ 30 ਦਿਨ ਰਹਿੰਦਾ। ਹੁਣ ਆਖਰ ਤਾਂ ਉਹ ਸਾਰੇ ਮਨੁੱਖ ਨੇ, ਬ੍ਰਾਹਮਣ ਦੇ ਘਰ ਵਿੱਚ 11 ਦਿਨ ਕਿਉਂ ਤੇ ਸ਼ੂਦਰ ਦੇ ਘਰ ਵਿੱਚ 30 ਦਿਨ ਕਿਉਂ ਆਏ? ਗੁਰੂ ਨਾਨਕ ਦੇਵ ਸਾਹਿਬ ਨੇ ਇਹ ਸਾਰੇ ਜਿੰਨੇ ਪਾਜ ਉਹਨਾਂ ਲੋਕਾਂ ਨੇ ਰੱਖੇ ਸਨ ਉਹਨਾਂ ਸਾਰੇ ਪਾਜਾਂ ਨੂੰ ਖੋਲਿਆ ਹੈ ਬਾਣੀ ਵਿੱਚ। ਆਪ ਕਿਸੇ ਦੀ ਲਿਹਾਜ਼ ਨਹੀਂ ਕਰਦੇ, ਚਾਹੇ ਕੋਈ ਵਿਦਵਾਨ ਪੰਡਿਤ ਹੈ, ਚਾਹੇ ਕੋਈ ਮੌਲਾਨਾ ਹੈ, ਚਾਹੇ ਕੋਈ ਬ੍ਰਾਹਮਣ ਹੈ, ਚਾਹੇ ਕੋਈ ਖੱਤਰੀ ਹੈ। ਆਪ ਜੀ ਨੂੰ ਪੁੱਛੋ ਖੱਤਰੀ ਮਾਰੇ ਤਾਂ ਕਹਿੰਦੇ, ਖੱਤਰੀ ਸੋ ਜੋ ਕਰਮਾ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣੇ ਬੀਜੇ ਦਾਨ, ਸੋ ਖੱਤਰੀ ਦਰਗਾ ਪ੍ਰਵਾਨ। ਜੇ ਲੰਘ ਲਓ ਜੇ ਕੂੜ ਕਮਾ ਹੈ, ਆਪਣਾ ਕੀਤਾ ਆਪੇ ਪਾਵੇ। ਜੇ ਬ੍ਰਾਹਮਣ ਦੀ ਗੱਲ ਕਰਦੇ ਤਾਂ ਕਹਿੰਦੇ ਸੋ ਬ੍ਰਾਹਮਣ ਜੇ ਬਿੰਦਾ ਬ੍ਰਹਮ, ਬ੍ਰਾਹਮਣ ਉਹ ਹੈ ਜਿਹੜਾ ਬ੍ਰਹਮ ਨੂੰ ਜਾਣਦਾ ਹੈ। ਤਿਲਕ ਲਾਇਆ ਵਾਲਾ ਦਿਨ, ਤਿਲਕ ਲਾਇਆ ਵਾਲੇ ਦਿਨ ਤਾਂ ਗੱਲ ਤੁਸੀਂ ਪੜ੍ਹ ਆਇਓ ਨਾ, ਪਰ ਪੁਸਤਕ ਸੰਧਿਆ ਬਾਦਨ ਤੇ ਸਿਰ ਪੁਰਸ਼ ਬਗਲ ਸਮਾਧਨ, ਮੁੱਖ ਝੂਠ ਭੁੱਖਣ ਸਾਰਨ, ਤ੍ਰੈਪਾਲ ਤਿਹਾਲ ਵਿਚਾਰਨ। ਸੋ ਬ੍ਰਾਹਮਣ ਜੋ ਬਿੰਦਾ ਬ੍ਰਹਮ, ਜਿਹੜਾ ਬ੍ਰਹਮ ਨੂੰ ਜਾਣਦਾ ਹੈ ਉਹ ਬ੍ਰਾਹਮਣ ਹੈ। ਫਿਰ ਉਹਦੇ ਕਰਮ ਕੀ ਨੇ? ਜਪ ਤਪ ਸੰਜਮ ਕਮਾਵੇ ਕਰਮ, ਬੰਧਨ ਤੋੜੈ ਹੋਵੇ ਮੁਕਤ, ਸੋਈ ਬ੍ਰਾਹਮਣ ਪੂਜਣ ਜੁਗਤ। ਤੋ ਆਪ ਜੀ ਨੇ ਉਪਦੇਸ਼ ਦੇਣਾ ਹੈ ਮਨੁੱਖਤਾ ਨੂੰ, ਭਟਕੀ ਮਨੁੱਖਤਾ ਹੈ ਨਾ। ਗੁਰੂ ਨਾਨਕ ਤਾਂ ਸਭ ਦਾ ਸਾਂਝਾ ਹੈ, ਇਸ ਲਈ ਆਪ ਜੀ ਨੇ ਬਾਣੀ ਐਸੇ ਬੈਠੇ ਸਤਿਗੁਰੂ ਦੀ ਬਾਣੀ ਚ ਆਏ ਕਿ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋ ਵਰਨਾ ਕੋ ਸੰਜ। ਉਹਨਾਂ ਨੇ ਕਿਹਾ ਕਿ ਮੈਂ ਕਿਸੇ ਸਿੱਖ ਨੂੰ ਉਪਦੇਸ਼ ਕਰਦਾ, ਬਲਕਿ ਜਿੱਥੇ ਸਿੱਖ ਦੀ ਗੱਲ ਆਈ ਉਹ ਮੈਂ ਜਿਹੜੀਆਂ ਪਰਸੋਂ ਤੁਹਾਨੂੰ ਪੰਕਤੀਆਂ ਸੁਣਾਈਆਂ ਸਨ, ਸਤਿਗੁਰੂ ਨੇ ਸਿੱਖ ਲਈ ਉਹ ਹਦਾਇਤ ਕੀਤੀ ਕਿ ਜੇ ਸਿੱਖ ਅਗਵਾਉਂਦਾ ਹੈ ਤਾਂ ਐਸਾ ਹੋਣਾ ਚਾਹੀਦਾ, ਤੇ ਜੇ ਐਸਾ ਨਹੀਂ ਤਾਂ ਸਿੱਖ ਨਹੀਂ। ਇਹ ਜਿਹੜੀ ਸੂਤਕ ਦੀ ਗੱਲ ਜਦੋਂ ਗੁਰੂ ਸਾਹਿਬ ਦੇ ਸਾਹਮਣੇ ਆਈ, ਟਕਸਾਲ ਵਿੱਚ ਜੋ ਗੱਲ ਪੜ੍ਹਾਈ ਜਾਂਦੀ ਹੈ, ਸੀਨੇ ਮਸੀਨੇ ਜੋ ਚਲੀ ਆ ਰਹੀ ਹੈ ਇਸ ਸ਼ਬਦ ਦੀ ਉਥਾਨ ਕਾ, ਉਹ ਐਸੀ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਸੰਸਾਰ ਦਾ ਰਟਨ ਕਰਦੇ ਕਰਦੇ ਦਿੱਲੀ ਵਿੱਚ ਪਹੁੰਚੇ। ਉੱਥੇ ਕਿਸੇ ਵਿਅਕਤੀ ਨੇ ਬ੍ਰਾਹਮਣਾਂ ਨੂੰ ਨਿਮੰਤਰਣ ਦਿੱਤਾ ਕਿ ਸਾਡੇ ਘਰ ਵਿੱਚ ਭੋਜਨ ਖਾਣਾ ਹੈ, ਕਿਉਂਕਿ ਅੱਗੇ ਲੋਕ ਭੋਜਨ ਤਿਆਰ ਕਰਕੇ ਉਹਨੂੰ ਬ੍ਰਹਮ ਭੋਜ ਕਹਿੰਦੇ, ਤੇ ਬ੍ਰਾਹਮਣਾਂ ਨੂੰ ਬੁਲਾ ਕੇ ਬ੍ਰਾਹਮਣ ਨੂੰ ਮੰਨਿਆ ਜਾਂਦਾ ਕਿ ਇਹ ਪੂਜਨ ਯੋਗ ਹੈ ਔਰ ਇਹ ਜਾਣਦਾ ਹੈ, ਚਿੱਤਾਵਾਰਾਂ ਦੀ ਗੱਲ ਜਾਣਦਾ ਹੈ, ਸਮੇਂ ਦੀ ਵਿਚਾਰ ਕਰਕੇ ਦੱਸ ਦਿੰਦਾ ਹੈ। ਤੋ ਉਹਦੀ ਬ੍ਰਾਹਮਣ ਦੀ ਪੂਜਾ ਉਸ ਸਮੇਂ ਸੀ, ਇੱਥੋਂ ਤੱਕ ਵੱਧ ਗਈ ਸੀ ਕਿ ਜੇ ਕਿਸੇ ਨੇ ਇੱਕ ਮਹੀਨਾ ਜਦੋਂ ਬਦਲਣਾ ਹੈ, ਜਿਹਨੂੰ ਤੁਸੀਂ ਜੇ ਹਾੜ ਤੋਂ ਬਾਅਦ ਹੁਣ ਸਾਵਣ ਚੜ੍ਹਨਾ ਹੈ, ਤੋ ਉਹ ਮਹੀਨੇ ਦੇ ਉਸ ਪਹਿਲੇ ਦਿਨ ਵਿੱਚ ਵੀ ਲੋਕ ਬ੍ਰਾਹਮਣ ਕੋਲ ਜਾਂਦੇ ਔਰ ਬ੍ਰਾਹਮਣ ਤੋਂ ਮਹੀਨੇ ਦਾ ਨਾਮ ਸੁਣਦੇ, ਕਿਉਂਕਿ ਉਹਨਾਂ ਦੀ ਐਸੀ ਭਾਵਨਾ ਬਣ ਗਈ ਸੀ ਕਿ ਇਹ ਪੂਜਣ ਯੋਗ ਹੈ, ਇਹਦੇ ਮੁੱਖ ਵਿੱਚੋਂ ਮਹੀਨੇ ਦਾ ਨਾਮ ਸੁਣਾਂਗੇ ਤਾਂ ਸਾਡਾ ਸਾਰਾ ਮਹੀਨਾ ਸੁੱਖ ਸ਼ਾਂਤੀ ਨਾਲ ਬਤੀਤ ਹੋਏਗਾ। ਐਸੀ ਉਹਨਾਂ ਦੀ ਭਾਵਨਾ ਬ੍ਰਾਹਮਣ ਪ੍ਰਤੀ ਬਣ ਗਈ ਸੀ। ਔਰ ਉਹ ਬ੍ਰਾਹਮਣ ਸੰਸਾਰ ਦੇ ਲੋਕਾਂ ਨੂੰ ਭਟਕਾ ਰਿਹਾ ਹੈ, ਗਲਤ ਰਸਤੇ ਤੇ ਪਾ ਰਿਹਾ ਹੈ। ਦੁਨੀਆ ਭਟਕ ਜਾਂਦੀ ਹੈ, ਭਟਕਾਉਣ ਵਾਲਾ ਚਾਹੀਦਾ, ਅੱਜ ਵੀ ਲੋਕ ਭਟਕੇ ਫਿਰਦੇ। ਜਿਹੜੇ ਵਿਅਕਤੀ ਕਹਿੰਦੇ ਮੈਂ ਨਾਮ ਲੈਣ ਚੱਲਿਆ, ਕਿੱਥੋਂ ਲਓਗੇ ਨਾਮ? ਨਾਮ ਤਾਂ ਬੰਦੇ ਦੇ ਅੰਦਰ ਹੈ, ਨਾਮ ਦਾ ਮਤਲਬ ਕੀ ਹੈ ਜਾਣਦੇ ਹੋ? ਨਾਮ ਜਿਸ ਨੂੰ ਤੁਸੀਂ ਵਾਹਿਗੁਰੂ ਕਹਿੰਦੇ ਹੋ, ਮੰਨ ਲਓ ਵਾਹਿਗੁਰੂ, ਮੰਨ ਲਓ ਰਾਮ, ਅੱਲਾਹ, ਗਾਡ, ਪ੍ਰਭੂ, ਭਗਵਾਨ, ਮਾਧੋ, ਬੀਟਲ, ਜਿਤਨੇ ਉਸਦੇ ਨਾਮ ਨੇ, ਸਭ ਕਿਸੇ ਤੋਂ ਮਿਲ ਸਕਦੇ? ਕੋਈ ਬੰਦਾ ਤੁਹਾਨੂੰ ਨਾਮ ਦੇ ਸਕਦਾ ਹੈ? ਜਦੋਂ ਉਹ ਨਾਮ ਤੁਹਾਡੇ ਅੰਦਰ ਮੌਜੂਦ ਹੈ, ਫਿਰ ਜਿਹੜਾ ਤੁਹਾਨੂੰ ਇਹ ਗੱਲ ਕਹਿੰਦਾ ਕਿ ਮੈਂ ਤੈਨੂੰ ਨਾਮ ਦਿੰਦਾ ਹਾਂ, ਇਹਦਾ ਮਤਲਬ ਉਹ ਵਿਅਕਤੀ ਤੁਹਾਨੂੰ ਭਟਕਣ ਵਾਲੇ ਪਾਸੇ ਲੈ ਕੇ ਜਾ ਰਿਹਾ ਹੈ। ਉਹ ਤੁਹਾਨੂੰ ਸਹੀ ਗਾਈਡ ਨਹੀਂ ਕਰ ਰਿਹਾ ਕਿ ਉਹ ਨਾਮ ਜਿਸ ਨੂੰ ਤੂੰ ਯਾਦ ਕਰਨਾ ਹੈ, ਈਸ਼ਵਰ, ਗਾਡ, ਅੱਲਾਹ, ਭਗਵਾਨ, ਮਾਧਵ, ਬੀਠਕ, ਕੁਝ ਵੀ ਉਸਨੂੰ ਕਹੋ, ਉਹ ਤੇਰੇ ਹੀ ਅੰਦਰ ਹੈ। ਬਸ ਤੂੰ ਇਹ ਕਰਨਾ ਕਿ ਆਪਣੇ ਅੰਦਰੋਂ ਉਸ ਨੂੰ ਖੋਜਣਾ ਹੈ। ਉਹਨੂੰ ਲੱਭਣ ਲਈ ਤੈਨੂੰ ਆਪਣੇ ਵਿਚਾਰਾਂ ਨੂੰ ਰੋਕਣਾ ਪਏਗਾ, ਤੈਨੂੰ ਆਪਣੇ ਕਰਮ ਸੁਧਾਰਨੇ ਪੈਣਗੇ, ਤੈਨੂੰ ਆਪਣੇ ਇੰਦਰਿਆਂ ਨੂੰ ਆਪਣੇ ਕਾਬੂ ਵਿੱਚ ਕਰਨਾ ਪਏਗਾ, ਤੈਨੂੰ ਆਪਣੀ ਦ੍ਰਿਸ਼ਟੀ ਬਦਲਣੀ ਪਏਗੀ, ਤੈਨੂੰ ਆਪਣਾ ਸੁਣਨਾ ਬਦਲਣਾ ਪਏਗਾ, ਤੈਨੂੰ ਆਪਣੀ ਕਿਰਤ ਬਦਲਣੀ ਪਏਗੀ, ਤੈਨੂੰ ਆਪਣੀ ਸੰਗਤ ਬਦਲਣੀ ਪਏਗੀ। ਐਸਾ ਤਾਂ ਦੱਸਦੇ ਨੇ ਬਸ ਇੱਕ ਗੱਲ ਕਿ ਮੈਂ ਤੈਨੂੰ ਨਾਮ ਦਿੰਦਾ। ਹੁਣ ਕਿੱਡੀ ਅਜੀਬ ਗੱਲ ਹੈ, ਉਹਨਾਂ ਲੋਕਾਂ ਨੇ ਪਿੱਛੇ ਲਾਈਨਾਂ ਲੱਗੀਆਂ, ਲੱਖਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਨੇ ਕਿ ਨਾਮ ਲੈਣ ਜਾ ਰਹੇ। ਹੁਣ ਸਾਹਿਬ ਸਤਿਗੁਰੂ ਨਾਨਕ ਦੇਵ ਸਾਹਿਬ ਤਾਂ ਇਹ ਗੱਲ ਨਹੀਂ ਕਹਿਣਗੇ ਕਿ ਨਾਮ ਲੈਣਾ ਤਾਂ ਮੇਰੇ ਪਾਸ ਆ। ਹੁਣ ਜਦੋਂ ਸਤਿਗੁਰੂ ਦੀ ਬਾਣੀ ਪੜੋਗੇ ਤਾਂ ਠੀਕ ਗੱਲ ਦੱਸਣਗੇ ਕਿ ਨਾਨਕ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਤਿਸ ਕਾ ਬਿਸਰਾ, ਉਹ ਤੁਹਾਡੇ ਸਰੀਰ ਵਿੱਚ ਬਾਹਰ ਘੁੰਡਣ ਤੇ ਛੂਟ ਪਰੇ ਗੁਰ ਘਰ ਹੀ ਮਾਂ ਨੇ ਦਿਖਾਇਆ ਥਾ। ਹੁਣ ਗੁਰੂ ਤਾਂ ਇਹ ਗੱਲ ਕਹੇਗਾ ਕਿ ਕਾਹੇ ਨੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਖਾ ਤੋਹੀ ਸੰਗ ਸਮਾਏ। ਹੁਣ ਜਦੋਂ ਵਿਅਕਤੀ ਭਟਕਣਾ ਚਾਹੇ ਤਾਂ ਉਹ ਲੋਕ ਜਿਨ੍ਹਾਂ ਨੇ ਸੰਸਾਰ ਦੇ ਲੋਕਾਂ ਨੂੰ ਭਟਕਾ ਕੇ ਭੰਬੜ ਕੂਸਿਆਂ ਵਿੱਚ ਪਾ ਕੇ ਆਪਣਾ ਕਾਰਜ ਸਿੱਧ ਕਰਨਾ ਹੈ, ਉਹ ਤਾਂ ਪਹਿਲਾਂ ਹੀ ਤਤਪਰ ਬੈਠੇ। ਉਹਨਾਂ ਨੂੰ ਚਾਹੀਦੇ ਨੇ ਐਸੇ ਲੋਕ ਜਿਹੜੇ ਭਟਕਣਾ ਚਾਹੁੰਦੇ ਹੋ, ਉਹ ਉਹਨਾਂ ਤੋਂ ਆਪਣਾ ਉਲੂ ਸਿੱਧਾ ਕਰਦੇ ਔਰ ਉਹਨਾਂ ਨੂੰ ਗਲਤ ਰਸਤੇ ਤੇ ਤੋਰ ਕੇ ਫਿਰ ਸਦੀਆਂ ਲਈ ਮਨੁੱਖ ਪਛੜ ਜਾਂਦਾ ਹੈ, ਉਹ ਠੀਕ ਰਸਤੇ ਤੇ ਨਹੀਂ ਆ ਸਕਦਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜਦੋਂ ਉੱਥੇ ਗਏ ਤੇ ਈਸ਼ਵਰ ਦੀ ਦੇਵ ਨੇ ਐਸੀ ਹੋਈ ਕਿ ਉਸ ਵਿਅਕਤੀ ਦੇ ਘਰ ਵਿੱਚ ਰਾਤ ਨੂੰ ਬੱਚੇ ਨੇ ਜਨਮ ਲੈ ਲਿਆ। ਪਰਿਵਾਰ ਵਿੱਚ ਕਿਸੇ ਬਹੁ ਬੇਟੀ ਨੂੰ ਬੱਚੇ ਨੇ ਜਨਮ ਲੈ ਲਿਆ। ਜਦੋਂ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹਦੇ ਘਰ ਵਿੱਚ ਬੱਚੇ ਨੇ ਜਨਮ ਲਿਆ, ਉਹਨੇ ਭੋਜਨ ਵੀ ਤਿਆਰ ਕਰਾ ਲਿਆ ਕਿਉਂਕਿ ਉਹਨਾਂ ਨੇ ਭੰਡਾਰਾ ਤਾਂ ਕੈਸਲ ਕਰਨਾ ਨਹੀਂ ਸੀ। ਉਹ ਬ੍ਰਾਹਮਣ ਸਭ ਨੇ ਮਿਲ ਕੇ ਜਵਾਬ ਦੇ ਦਿੱਤਾ ਕਿ ਤੁਹਾਡੇ ਘਰ ਵਿੱਚ ਸੂਤਕ ਹੈ, ਇਸ ਕਰਕੇ ਅਸੀਂ ਸੂਤਕ ਦੇ ਘਰ ਦਾ ਭੋਜਨ ਨਹੀਂ ਸਿਖਾਂਗੇ। ਹੁਣ ਉਸ ਪਾਸ ਬਹੁਤ ਸਾਰਾ ਪਦਾਰਥ ਬਣਿਆ, ਤੁਸੀਂ ਦੋ ਮਿੰਟ ਲਈ ਆਪਣੇ ਜੇਨ ਵਿੱਚ ਜਾ ਕੇ ਸੋਚੋ ਕਿ ਤੁਸੀਂ ਐਸਾ ਕੋਈ ਕੀਤਾ ਹੋਵੇ ਬਾਹਰ ਨੂੰ ਬੰਨਿਆ ਹੋਵੇ ਕਿ ਮੈਂ ਭੋਜਨ ਕਰਾਉਣਾ ਤੇ ਜੇ ਸਿਕਣ ਵਾਲੇ ਜਵਾਬ ਦੇ ਦੇਣ ਤਾਂ ਤੁਸੀਂ ਕੀ ਕਰਾਂਗੇ? ਪੈਸਾ ਨੂੰ ਕ੍ਰੋਧ ਵੀ ਆਏਗਾ। ਅਰ ਉਹ ਵਿਅਕਤੀ ਪਰੇਸ਼ਾਨ ਹੋਇਆ, ਉਹਨੂੰ ਕਿਸੇ ਨੇ ਉਹਦੀ ਪਰੇਸ਼ਾਨੀ ਤੱਕ ਇਹ ਗੱਲ ਕਹੀ ਕਿ ਸਜਣਾ ਇੱਥੇ ਗੁਰੂ ਨਾਨਕ ਸਾਹਿਬ ਆਏ ਨੇ, ਉਹਨਾਂ ਕੋਲ ਬੜੇ ਲੋਕ ਜਾਂਦੇ ਤੇ ਤੂੰ ਸਤਿਗੁਰੂ ਦੇ ਚਰਨਾਂ ਚ ਬੇਨਤੀ ਕਰਕੇ ਉਹ ਤੇਰੇ ਘਰ ਵਿੱਚ ਆ ਜਾਣ ਤੇ ਸਿੱਖ ਸੰਗਤਾਂ ਉਹਨਾਂ ਦੇ ਨਾਲ ਆ ਜਾਣ, ਤੇਰਾ ਭੋਜਨ ਲੇਖੇ ਲੱਗ ਜਾਏਗਾ, ਖਰਾਬ ਨਹੀਂ ਹੋਏਗਾ। ਹੁਣ ਜਾ ਕੇ ਸਤਿਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ ਕਿ ਮਹਾਰਾਜ ਪਾਤਸ਼ਾਹ ਆਹ ਗੱਲ ਹੈ, ਭੋਜਨ ਤਿਆਰ ਹੈ। ਉਹਨਾਂ ਲੋਕਾਂ ਜਵਾਬ ਦੇ ਦਿੱਤਾ ਤੇ ਮੈਂ ਆਪ ਜੀ ਦੇ ਚਰਨਾਂ ਚ ਹਾਜ਼ਰ ਹੋਇਆ ਹਾਂ ਕਿ ਆਪ ਸਾਰੀਆਂ ਸਿੱਖ ਸੰਗਤਾਂ ਸਮੇਤ ਗ੍ਰਹਿ ਵਿੱਚ ਚਰਨ ਪਾਓ ਔਰ ਭੋਜਨ ਪਾਓ। ਧੰਨ ਗੁਰੂ ਨਾਨਕ ਦੇਵ ਸਾਹਿਬ ਉਸਦੇ ਨਾਲ ਉਸਦੇ ਘਰ ਵਿੱਚ ਆ ਗਏ। ਜਦੋਂ ਬ੍ਰਾਹਮਣਾਂ ਨੇ ਇਹ ਗੱਲ ਸੁਣੀ ਕਿ ਨਾਨਕ ਉਸ ਵਿਅਕਤੀ ਦੇ ਘਰ ਵਿੱਚ ਆਇਆ ਜਿੱਥੇ ਸ਼ੁੱਧਕ ਹੈ, ਉਹ ਤਾਂ ਆਪਣੇ ਆਪ ਨੂੰ ਚਤਰ ਖਾਉਂਦੇ। ਬਾਣੀ ਨੇ ਐਸੇ ਬੱਚੇ ਨੂੰ ਉਹਨਾਂ ਪ੍ਰਤੀ ਉਪਦੇਸ਼ ਕਰਦਾ, ਸਤਿਗੁਰੂ ਨੇ ਕਹੇ ਮਾਸੋ ਜੰਮੇ, ਇਹ ਸ਼ਬਦ ਵਿੱਚ ਆਉਂਦਾ ਮਾਸੋ ਜੰਮੇ ਮਾਸੋ ਨਿੰਮੇ ਹਾਂ ਮਾਸਾ ਕੇ ਭਾਂਡੇ ਗਿਆਨ ਤਿਆਰ ਕੇ ਸੂਝਾ ਨਾ ਹੀ ਚਤਰ ਕਹਾਰਾ ਭਾਂਡੇ। ਉਹ ਤਾਂ ਚੁਸਤ ਨੇ, ਉਹ ਜਦੋਂ ਉਹਨਾਂ ਲੋਕਾਂ ਸੁਣਿਆ ਤਾਂ ਉਹ ਵੀ ਇਕੱਠੇ ਹੋ ਕੇ ਗੁਰੂ ਨਾਨਕ ਦੇਵ ਸਾਹਿਬ ਨੂੰ ਕਹਿਣਗੇ ਨਾਨਕ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੈ, ਇਸ ਬੰਦੇ ਦੇ ਘਰ ਵਿੱਚ ਸੂਤਕ ਹੈ, ਇਸ ਲਈ ਅਸੀਂ ਭੋਜਨ ਤੋਂ ਜਵਾਬ ਦਿੱਤਾ ਹੈ।
ਹੁਣ ਗੁਰੂ ਨਾਨਕ ਸਾਹਿਬ ਨੂੰ ਕੌਣ ਚਰਚਾ ਵਿੱਚ ਹਰਾਇਆ ਹੈ, ਜਿਹੜੇ ਆਪ ਪਰਮੇਸ਼ਵਰ ਦਾ ਰੂਪ ਨੇ ਉਹਨੂੰ ਸੰਸਾਰ ਵਿੱਚ ਚਰਚਾ ਕਰਨ ਵਾਲੇ ਲੋਕ ਕਿਵੇਂ ਪਛਾਣ ਸਕਦੇ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬੈਠੋ, ਸੋਤਕ ਤੁਸੀਂ ਕਿਸ ਨੂੰ ਕਹਿ ਦਿਓ? ਕਹਿੰਦੇ ਬੱਚੇ ਨੇ ਜਨਮ ਲਿਆ ਹੈ, ਅਸ਼ੁੱਧੀ ਹੈ ਇਹਨਾਂ ਦੇ ਘਰ ਵਿੱਚ। ਗੁਰੂ ਸਾਹਿਬ ਕਹਿੰਦੇ ਬਸ ਤੁਸੀਂ ਪੰਡਿਤ ਜੀ ਤੱਕਿਆ ਨਹੀਂ ਬ੍ਰਾਹਮਣ ਜਨਮ ਕਿ ਸੰਸਾਰ ਤੇ ਜਿੱਥੇ ਜਿੱਥੇ ਸਾਡੀ ਨਿਗਾਹ ਜਾਏਗੀ ਉੱਥੇ ਸਾਨੂੰ ਸੋਤਕ ਮਿਲੇਗਾ, ਉੱਥੇ ਹੀ ਅਪਵਿੱਤਰਤਾ ਮਿਲੇਗੀ, ਉੱਥੇ ਹੀ ਅਸ਼ੁੱਧੀ ਮਿਲੇਗੀ, ਸ਼ੁੱਧ ਨਹੀਂ ਹੈ ਕੁਝ ਵੀ। ਪਰ ਫਿਰ ਈਸ਼ਵਰ ਇੰਨੇ ਜੀਵਾਂ ਪੈਦਾ ਕਰ ਰਿਹਾ ਹੈ, ਥਾਂ ਥਾਂ ਤੇ ਜੀਵ ਪੈਦਾ ਹੋ ਰਹੇ, ਥਾਂ ਥਾਂ ਤੇ ਸੋਤਕ ਹੈ। ਆਪ ਜੀ ਉਸ ਬ੍ਰਾਹਮਣਾਂ ਪ੍ਰਤੀ ਇਹ ਸ਼ਬਦ ਉਚਾਰ ਕੇ ਉਹਨਾਂ ਨੂੰ ਉਪਦੇਸ਼ ਦਿੰਦੇ ਨੇ। ਸਾਡਾ ਫਰਜ਼ ਹੈ ਕਿ ਅਸੀਂ ਇਹ ਸਮਝੀਏ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨਾ, ਗੁਰਮੁਖ ਹੋਵੇ ਸੋ ਭਾਉ ਕਰੇ ਆਪਣਾ ਆਪ ਪਛਾਣੈ, ਕਿਉਂਕਿ ਬਾਣੀ ਗੁਰੂ ਹੈ, ਅਸੀਂ ਗੁਰੂ ਕਹਿੰਦੇ ਹਾਂ। ਗੁਰੂ ਤੋਂ ਸਿੱਖਿਆ ਲੈਣਾ ਸਾਡਾ ਕੰਮ ਹੈ, ਅਸੀਂ ਸਿੱਖ ਹਾਂ। ਹੁਣ ਗੁਰਦੇਵ ਜੀ ਉਹਨਾਂ ਨੂੰ ਉਪਦੇਸ਼ ਕਰਦਿਆਂ ਐਸੇ ਬਚਨ ਕਹਿ ਰਹੇ ਹਨ।
ਲੋਕ ਮਹੱਲਾ ਪਹਿਲਾ ਜੇਕਰ ਸੂਤਕ ਮੰਨਿਐ ਸਭ ਤੈ ਸੂਤਕ ਹੋਏ।
ਸਤਿਗੁਰੂ ਦੇ ਪਾਤਸ਼ਾਹ ਕਹਿਣ ਲੱਗੇ ਹੈ ਬ੍ਰਾਹਮਣ ਜਨੋ, ਜੇ ਭਲਾ ਤੁਹਾਡੇ ਕਹਿਣ ਮੁਤਾਬਕ ਇਹ ਗੱਲ ਮੰਨ ਲਈ ਜਾਏ ਕਿ ਸੂਤਕ ਨਾਮ ਦੀ ਅਸ਼ੁੱਧੀ ਨਾਮ ਦੀ ਕੋਈ ਚੀਜ਼ ਹੈ, ਤਾਂ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਸਾਰੇ ਥਾਵਾਂ ਤੇ ਸਭ ਤੈ ਸਭ ਜਗ੍ਹਾ ਤੇ ਸਭ ਤੈ ਸੂਤਕ ਹੋਏ, ਸਾਰੀ ਥਾਂ ਤੇ ਜੀਵ ਜਨਮ ਲੈ ਰਹੇ ਹਨ, ਰਾਤ ਥਾਂ ਤੇ ਸੂਤਕ ਮੌਜੂਦ ਹੈ, ਹਰ ਥਾਂ ਤੇ ਅਸ਼ੁੱਧੀ ਮੌਜੂਦ ਹੈ। ਪਰ ਯਾਦ ਰੱਖਿਓ ਅੱਜ ਦੇ ਯੁੱਗ ਵਿੱਚ ਤੁਸੀਂ ਸਾਰੇ ਭੋਜਨ ਕਰਦੇ ਹੋ, ਸਭ ਲੋਕ ਦਹੀਂ ਖਾਂਦੇ ਹੋ, ਪਰ ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ ਜਦੋਂ ਮਨੁੱਖ ਇਹ ਵੀ ਕਹਿੰਦਾ ਕਿ ਮੈਂ ਉਹ ਨਹੀਂ ਖਾਂਦਾ, ਆਹ ਨਹੀਂ ਖਾਂਦਾ, ਇਹ ਨਹੀਂ ਕਰਦਾ, ਉਹ ਨਹੀਂ ਕਰਦਾ। ਮੈਂ ਵੈਜੀਟੇਰੀਅਨ ਹਾਂ, ਮੈਂ ਮਾਸ ਦੀ ਵਰਤੋਂ ਨਹੀਂ ਕਰਦਾ। ਕਦੇ ਮਾਈਕਰੋਸਕੋਪ ਨਾਲ ਦਹੀਂ ਦੇ ਵਿੱਚ ਵੇਖਣਾ ਉਹਦੇ ਵਿੱਚ ਕੀ ਹੈ? ਉਹਦੇ ਵਿੱਚ ਅਗਰ ਤੁਸੀਂ ਮਾਈਕਰੋਸਕੋਪ ਵਿੱਚੋਂ ਇੱਕ ਵਾਰੀ ਦਹੀਂ ਨੂੰ ਵੇਖ ਲਓਗੇ ਨਾ, ਮੁੜ ਕੇ ਜ਼ਿੰਦਗੀ ਭਰ ਦਹੀਂ ਨਹੀਂ ਖਾਓਗੇ। ਇੰਨੇ ਕੀੜੇ ਉਸ ਦਹੀਂ ਵਿੱਚ ਮੌਜੂਦ ਨੇ ਜਿਹਨਾਂ ਨੂੰ ਬਸ ਤੁਸੀਂ ਨਹੀਂ ਵੇਖ ਪਾਉਂਦੇ, ਪਰ ਕੀੜੇ ਹੈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਭ ਤਾਂ ਸੂਤਕ ਹੋਏ, ਹਰ ਜਗ੍ਹਾ ਤੇ ਅਸ਼ੁੱਧੀ ਹੈ। ਆਪ ਜੀ ਅੱਗੇ ਖੁਲਾਸਾ ਕਰਕੇ ਉਹਨਾਂ ਬ੍ਰਾਹਮਣ ਜਨਾਂ ਨੂੰ ਸਮਝਾ ਰਹੇ ਹਨ।
ਗੋਹੇ ਅਤਾ ਲੱਕੜੀ ਅੰਦਰ ਕੀੜਾ ਹੋਏ।
ਆਪ ਜੀ ਕਹਿਣ ਲੱਗੇ ਬ੍ਰਾਹਮਣ ਜਨ, ਜਿਸ ਗੋਹੇ ਦਾ ਤੁਸੀਂ ਚੌਂਕਾ ਦਿੰਦੇ ਹੋ ਉਹਦੇ ਵਿੱਚ ਵੀ ਜੀਵ ਮੌਜੂਦ ਨੇ। ਜਿਹੜੀਆਂ ਲੱਕੜੀਆਂ ਭੋਜਨ ਬਣਾਉਣ ਲਈ ਤੁਸੀਂ ਬਾਲਦੇ ਹੋ ਉਹਦੇ ਵਿੱਚ ਵੀ ਜੀਵ ਮੌਜੂਦ ਨੇ, ਉਹਨਾਂ ਦੇ ਵਿੱਚ ਵੀ ਕੀੜੇ ਹਨ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਫਿਰ ਇਸ ਗੱਲ ਨੂੰ ਛੱਡ ਦਿਓ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅੱਗੇ ਚੱਲੀਏ, ਹੋਰ ਤੁਹਾਨੂੰ ਦੱਸਦੇ ਹਾਂ ਕਿੱਥੇ ਕਿੱਥੇ ਕੀੜੇ ਹਨ।
ਜਿੱਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ।
ਕਹਿੰਦੇ ਜਿੰਨੇ ਅੰਨ ਦੇ ਦਾਣੇ ਅਸੀਂ ਲੋਕ ਖਾਦੇ ਹਾਂ ਉਹ ਸਾਰੇ ਪ੍ਰਾਣ ਹੈ, ਜੀਵ ਹੈ, ਉਹ ਤਾਂ ਹੀ ਉੱਗਦੇ, ਜਿਉਂਦੇ, ਉਹ ਤਾਂ ਹੀ ਉੱਗਦੇ, ਤਾਂ ਹੀ ਉਹਨਾਂ ਦੇ ਪੌਦੇ ਬਣਦੇ, ਤਾਂ ਹੀ ਉਹਨਾਂ ਨੂੰ ਫੁੱਲ ਲੱਗਦੇ, ਤਾਂ ਹੀ ਫਲ ਲੱਗਦੇ ਨੇ। ਉਹਨਾਂ ਚ ਬਕਾਇਦਾ ਇੱਕ ਜੀਵਨ ਦੀ ਝਲਕ ਹੈ। ਉਹਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਅੰਨ ਦੇ ਇੱਕ ਇੱਕ ਦਾਣੇ ਵਿੱਚ ਵੀ ਜੀਵ ਹੈ, ਉੱਥੇ ਵੀ ਸੁਤਕ ਹੈ। ਕਿਵੇਂ ਪਿੱਛਾ ਛਡਾਓਗੇ ਸੁਤਕ? ਸਮਝਣਾ ਪਏਗਾ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤੁਹਾਨੂੰ। ਅਗਲੀ ਪੰਕਤੀ ਚ ਆਪ ਜੀ ਦੱਸ ਰਹੇ ਹਨ,
ਪਹਿਲਾ ਪਾਣੀ ਜੀਉ ਹੈ ਜਿੱਤ ਹਰਿਆ ਸਭ ਕੋਏ।
ਕਿ ਪਹਿਲਾਂ ਤਾਂ ਪਾਣੀ ਹੀ ਜੀਵ ਹੈ ਜਿਹਦੇ ਕਰਕੇ ਸਾਰੇ ਹਰੇ ਹੁੰਦੇ ਨੇ। ਮਨੁੱਖ ਨਾ ਪੀਵੇ ਮੌਤ ਹੋ ਜਾਂਦੀ, ਦਰਖਤਾਂ ਨੂੰ ਪਾਣੀ ਨਾ ਮਿਲੇ ਸੁੱਕ ਜਾਂਦੇ, ਘਾਹ ਤੱਕ ਸੁੱਕ ਜਾਂਦੇ ਪਾਣੀ ਨਾ ਮਿਲੇ, ਤਮਾਮ ਜੀਵ ਪਾਣੀ ਨਾਲ ਪੜਦੇ। ਪਹਿਲਾਂ ਪਾਣੀ ਜੀਵ ਹੈ, ਪਾਣੀ ਵਿੱਚ ਜੀਵਨ ਹੈ। ਔਰ ਜਦੋਂ ਅਸੀਂ ਪਵਿੱਤਰ ਬਾਣੀ ਨੂੰ ਪੜਾਂਗੇ ਤਾਂ ਸਤਿਗੁਰੂ ਇਹ ਦੱਸਦੇ ਨੇ ਕਿ 42 ਲੱਖ ਜੀ ਜਨਮੈ ਹੋਤੇ, 42 ਲੱਖ ਜੋਨੀਆਂ ਪਾਣੀ ਵਿੱਚ ਮੌਜੂਦ ਨੇ, ਉਹਨਾਂ ਦਾ ਜਨਮ ਵੀ ਪਾਣੀ ਵਿੱਚ ਹੈ, ਉਹਨਾਂ ਦਾ ਜੀਵਨ ਵੀ ਪਾਣੀ ਵਿੱਚ ਹੈ, ਉਹਨਾਂ ਦੇ ਸਾਰੇ ਜਿਤਨੇ ਕਿਰਿਆ ਕਰਮ ਨੇ ਵਿਸ਼ਟਾ ਵੀ ਪਾਣੀ ਵਿੱਚ, ਮਲਮੂਤਰ ਸਭ ਪਾਣੀ ਵਿੱਚ। ਕਿਆ ਉੱਥੇ ਸੁਤਕ ਨਹੀਂ ਹੈ? ਧੰਨ ਗੁਰੂ ਪਾਤਸ਼ਾਹ ਕਹਿੰਦੇ ਪਹਿਲਾਂ ਪਾਣੀ ਜੀਓ ਹੈ ਜਿੱਤ ਹਰਿਆ ਸਭ ਕੋਏ, ਪਾਣੀ ਵੀ ਖੁਦ ਉਹ ਵੀ ਜੀਵ ਹੈ ਜਿਸ ਕਰਕੇ ਸਾਰਿਆਂ ਨੂੰ ਚੇਤਨ ਸਤਾ ਪ੍ਰਾਣ ਮਿਲਦੇ ਨੇ, ਔਰ ਲੋਕ ਜਿਉਂ ਰਹੇ ਪਾਣੀ ਕਰਕੇ, ਇਸ ਕਰਕੇ ਉਹ ਵੀ ਜੀਵ ਹੈ। ਅਗਲੀ ਪੰਕਤੀ ਚ ਆਪ ਜੀ ਦਰਸਾ ਰਹੇ ਹੈ,
ਸੂਤਕ ਕਿਉਂ ਕਰ ਰੱਖੀ ਹੈ, ਸੂਤਕ ਪਵਾ ਰਸੋਏ।
ਫਿਰ ਤੁਸੀਂ ਇਉਂ ਕਿਉਂ ਕਹਿੰਦੇ ਹੋ ਕਿ ਅਸੀਂ ਸੂਤਕ ਰੱਖਿਆ ਹੈ, ਭਾਵ ਸੂਤਕ ਵਾਲੇ ਘਰ ਨਹੀਂ ਜਾਣਾ, ਉੱਥੇ ਦਾ ਭੋਜਨ ਨਹੀਂ ਕਰਨਾ, ਤੁਹਾਡੀਆਂ ਤਾਂ ਖੁਦ ਰਸੋਈਆਂ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਸੂਤਕ ਹੈ, ਰਸੋਈ ਬੰਦ ਕਰ ਦਿਓਗੇ, ਭੋਜਨ ਨਾ ਕਰੋਗੇ, ਪਾਣੀ ਨਾ ਪੀਓਗੇ। ਭਾਈ ਜੇ ਫਲ ਫਰੂਟ ਖਾਂਦੇ ਹੋ, ਸਾਡੀਆਂ ਭਾਜੀਆਂ ਖਾਂਦੇ ਨਾ ਖਾਓਗੇ। ਉਹਨਾਂ ਸਾਰਿਆਂ ਵਿੱਚ ਜੀਵ ਨੇ, ਹਰ ਰਸੋਈ ਵਿੱਚ ਸੂਤਕ ਹੈ, ਕਿਉਂਕਿ ਸੂਤਕ ਤੋਂ ਬਿਨਾਂ ਤੁਹਾਨੂੰ ਪ੍ਰਾਣ ਕਿੱਥੋਂ ਮਿਲਣਗੇ। ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਵਿੱਚ ਉਪਾਏ ਸਾਰਾ ਤਿੰਨਾਂ ਵਿਸਾਰ ਕਰੇ। ਜੀਵ ਜੀਵਾਂ ਨੂੰ ਖਾ ਕੇ ਹੀ ਜਿਉਂਦੇ ਨੇ, ਜੀਵਾਂ ਦਾ ਆਹਾਰ ਜੀਵ ਹੈ। ਪਰ ਹੁਣ ਜੇ ਅਸੀਂ ਕਹਿ ਦਈਏ ਕਿ ਅਸੀਂ ਵੈਜੀਟੇਰੀਅਨ ਹਾਂ, ਅਸੀਂ ਮਾਸ ਨਹੀਂ ਖਾਂਦੇ, ਮੈਂ ਨਹੀਂ ਕਹਿੰਦਾ ਤੁਸੀਂ ਮਾਸ ਖਾਓ, ਕਿਉਂਕਿ ਅਸੀਂ ਐਸੇ ਤੱਤ ਜਲਦੀ ਕੱਢ ਲੈਂਦੇ। ਲਓ ਜੀ, ਬਾਬਾ ਜੀ ਨੇ ਅਗਰ ਕਹੀ ਸੀ ਕਿ ਤੁਸੀਂ ਕਿਵੇਂ ਕਹੋਗੇ ਮਾਸ ਨਹੀਂ ਖਾਂਦੇ? ਯਾਦ ਰੱਖਿਓ, ਜਿਹੜਾ ਦੁੱਧ ਤੁਸੀਂ ਪੀਂਦੇ ਹੋ, ਦੱਸ ਸਕਦੇ ਕੀ ਹੈ? ਹੈ ਤੇ ਤਾਂ ਹੈ ਨਾ, ਹੋਰ ਕੀ ਹੈ? ਦੁੱਧ ਪੀਂਦੇ ਹੋ, ਉਹਦੇ ਵਿੱਚ ਫੈਟ ਹੀ ਹੈ, ਚਰਬੀ ਹੈ, ਹੋਰ ਕਿਆ? ਕਿਉਂ ਖਾਂਦੇ ਹੋ? ਲੋਕ ਕਹਿੰਦੇ ਅਸੀਂ ਦੇਸੀ ਘਿਓ ਦਾ ਭੋਜਨ ਤਿਆਰ ਕੀਤਾ ਹੈ, ਥਾਣੀ ਸ਼ੁੱਧ ਚਰਬੀ ਨਾਲ ਭੋਜਨ ਤਿਆਰ ਕੀਤਾ ਹੈ। ਜੇ ਵੈਜੀਟੇਰੀਅਨ ਬਣਨਾ ਫਿਰ ਫਲ ਫਰੂਟ ਖਾਓ, ਫਿਰ ਜੀਵ ਗੁਰੂ ਸਾਹਿਬ ਕਹਿੰਦੇ ਉਹਨਾਂ ਚ ਵੀ ਮੌਜੂਦ ਨੇ। ਯਾਦ ਰੱਖਿਓ, ਗੁਰੂ ਸਾਹਿਬ ਸਾਨੂੰ ਇਹ ਦੱਸਣਗੇ, ਨਿਰਾਪੁਰਾ ਇਹ ਨਹੀਂ ਦੱਸਦੇ ਕਿ ਫਲਾਣੇ ਥਾਂ ਸੁਧਕ ਹੈ, ਫਲਾਣੇ ਥਾਂ ਸੁਧਕ ਹੈ। ਸਾਨੂੰ ਸਤਿਗੁਰੂ ਪਾਤਸ਼ਾਹ ਗੱਲ ਕਲੀਅਰ ਕਰੇਗਾ। ਆਪ ਜੀ ਕਹਿੰਦੇ ਪੜੋ ਦੁਬਾਰਾ,
ਸੂਤਕ ਕਿਉਂ ਕਰ ਰੱਖੀਐ, ਸੂਤਕ ਪਵੈ ਰਸੋਏ।
ਕਹਿੰਦੇ ਫਿਰ ਸੂਤਕ ਕਿਉਂ ਮੰਨਿਆ ਜਾਏ? ਕਿਉਂਕਿ ਸੂਤਕ ਤਾਂ ਰਸੋਈ ਵਿੱਚ ਮੌਜੂਦ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਹਨ,
ਨਾਨਕ ਸੂਤਕ ਇਹ ਨਾ ਉਤਰ, ਗਿਆਨ ਉਤਾਰੇ ਧੋਏ।
ਅਸਲ ਗੱਲ ਆ, ਕਹਿੰਦੇ ਜਿਹੜੀ ਇਹ ਅਸ਼ੁੱਧੀ ਹੈ, ਇਹ ਜਿਹੜਾ ਸੂਤਕ ਹੈ, ਇਹ ਜਿਵੇਂ ਤੁਸੀਂ ਕਹਿੰਦੇ ਹੋ ਨਾ ਕਿ 11 ਦਿਨ ਬ੍ਰਾਹਮਣ ਦੇ ਘਰ ਵਿੱਚ ਰਹਿੰਦਾ ਤੇ ਮੁੜ ਕੇ ਆਪਣੇ ਆਪ ਨਿਕਲ ਜਾਂਦਾ, ਇਹ ਇਉਂ ਨਹੀਂ ਜਾਂਦਾ ਨਾ, ਇਹ ਇਉਂ ਆਉਂਦਾ ਹੀ ਹੈ ਜਿਵੇਂ ਤੁਸੀਂ ਕਹਿ ਰਹੇ ਹੋ। ਬਈ ਇਹ 13 ਦਿਨ ਰਹੇਗਾ ਖੱਤਰੀ ਦੇ ਘਰ ਵਿੱਚ, 17 ਦਿਨ ਰਹੇਗਾ ਵੈਸ਼ ਦੇ ਘਰ ਵਿੱਚ, 30 ਦਿਨ ਰਹੇਗਾ ਸ਼ੂਦਰ ਦੇ ਘਰ ਵਿੱਚ, ਇਉਂ ਨਹੀਂ। ਨਾਨਕ ਸੂਤਕ ਇਹ ਨਾ ਉਤਰੈ, ਇਉਂ ਨਹੀਂ ਉਤਰਦਾ ਸੂਤਕ ਜਿਵੇਂ ਤੁਸੀਂ ਕਹਿ ਰਹੇ ਹੋ। ਔਰ ਸੂਤਕ ਉਤਰਦਾ ਕਿਵੇਂ ਹੈ? ਜਿਸ ਵਿਅਕਤੀ ਕੋਲ ਈਸ਼ਵਰੀ ਗਿਆਨ ਆ ਜਾਏ, ਜਿਸ ਨੂੰ ਬ੍ਰਹਮ ਦਾ ਪਤਾ ਚੱਲ ਜਾਏ, ਬ੍ਰਹਮ ਦਾ ਗਿਆਨ ਹੋ ਜਾਏ, ਉਹਨੂੰ ਸਤਿਗੁਰੂ ਪਾਤਸ਼ਾਹ ਕਹਿੰਦੇ ਸੂਤਕ ਨਹੀਂ ਵਿਆਪ ਸਕਦਾ। ਗਿਆਨ ਉਹਦੇ ਅੰਦਰੋਂ ਸੂਤਕ ਨੂੰ ਧੋ ਕੇ ਕੱਢ ਦਿੰਦਾ ਹੈ, ਕਿਉਂਕਿ ਉਹਨੂੰ ਪਤਾ ਚੱਲ ਜਾਂਦਾ ਹੈ ਕਿ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ, ਜੀਵ ਜੀਵਾਂ ਨੂੰ ਖਾ ਰਹੇ, ਈਸ਼ਵਰ ਦੀ ਐਸੀ ਲੀਲਾ ਹੈ। ਪਰ ਇਹ ਗੱਲ ਯਾਦ ਰੱਖਿਓ, ਮਨੁੱਖ ਲਈ ਜਿਹੜੀ ਗੱਲ ਬਾਣੀ ਨੇ ਕਹੀ ਹੈ, ਮਨੁੱਖ ਨੇ ਕਿਹੜੇ ਜੀਵਾਂ ਨੂੰ ਖਾਣਾ? ਸਤਿਗੁਰੂ ਪਾਤਸ਼ਾਹ ਕਹਿੰਦੇ ਛੱਤੀ ਅੰਮ੍ਰਿਤ ਜਿਨ ਭੋਜਨ ਦੀਏ। ਛੇ ਰਸ ਮੰਨੇ ਗਏ ਨੇ, ਛੇ ਰਸਾਂ ਤੋਂ ਤਿਆਰ ਹੋਏ ਛੱਤੀ ਪ੍ਰਕਾਰ ਦੇ ਭੋਜਨ ਉਹਨਾਂ ਸਮਿਆਂ ਚ ਲੋਕ ਛੱਤੀ ਹੀ ਤਿਆਰ ਕਰ ਸਕਦੇ ਹੋਣਗੇ, ਤਾਂ ਹੀ ਗੁਰੂ ਸਾਹਿਬ ਨੇ ਛੱਤੀ ਕਿਹਾ। ਅੱਜ ਤਾਂ ਸੈਂਕੜੇ ਤਰ੍ਹਾਂ ਦੇ ਭੋਜਨ ਨੇ, ਉਹ ਮਨੁੱਖ ਲਈ ਨੇ। ਤੇ ਜੇ ਮਨੁੱਖ ਇਹ ਗੱਲ ਕਹੇ ਕਿ ਲਓ ਜੀ ਭੋਜਨ ਦੇ ਵਿੱਚ ਮਾਸ ਵੀ ਤਾਂ ਆਉਂਦਾ ਹੈ ਨਾ, ਤਾਂ ਗੁਰੂ ਸਾਹਿਬ ਇਸ ਗੱਲ ਨੂੰ ਪ੍ਰਵਾਹ ਨਹੀਂ ਕਰਦੇ। ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਰੱਤ ਲੱਗੇ ਕੱਪੜੇ ਜਾਮਾ ਹੋਏ ਪਲੀਤ, ਜੋ ਰੱਤ ਪੀਵੇ ਮਾਨਸਾ ਤਿਲਕ ਨਿਰਮਲਸੀਤ। ਜੇ ਕੱਪੜੇ ਨੂੰ ਖੂਨ ਲੱਗ ਜਾਏ ਤਾਂ ਤੁਸੀਂ ਕਹਿੰਦੇ ਹੋ ਇਹ ਗਲਤ ਹੋ ਗਿਆ, ਪਵਿੱਤਰ ਹੋ ਗਿਆ। ਤੇ ਜਿਹੜੇ ਜੀਵਾਂ ਦੀ ਰੱਤ ਪੀਂਦੇ ਨੇ, ਉਹਨਾਂ ਦਾ ਮਾਸ ਖਾਂਦੇ ਨੇ, ਉਹਨਾਂ ਦੇ ਮਨ ਕਿਵੇਂ ਨਿਰਮਲ ਰਹਿ ਜਾਂਦੇ। ਇੱਥੇ ਸਾਨੂੰ ਉਹ ਕੁਝ ਸੋਚਣਾ ਪਏਗਾ ਕਿ ਜੋ ਮਨੁੱਖ ਲਈ ਬਣਿਆ ਹੈ, ਪ੍ਰਕਿਰਤੀ ਨੇ ਬਣਾਇਆ ਹੈ, ਉਹੀ ਖਾਇਆ ਜਾਏ। ਦੂਜੀ ਗੱਲ ਜੇ ਅਸੀਂ ਇਹ ਸੋਚੀਏ ਕਿ ਅਸੀਂ ਕਿਸੇ ਜੀਵ ਦਾ ਵੱਧ ਕਰਾਂਗੇ, ਗੁਰੂ ਸਾਹਿਬ ਨੇ ਐਸੇ ਬਚਨ ਵੀ ਬਾਣੀ ਚ ਕਹੇ ਕਿ ਜੀ ਬਧੋ ਸੋ ਧਰਮ ਕਰ ਥੱਪ, ਅਧਰਮ ਕਹੋ ਕਤ ਭਾਈ। ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਸਾਡਾ ਧਰਮ ਹੈ ਤੇ ਅਸੀਂ ਮਾਸ ਖਾਣਾ ਹੈ, ਤਾਂ ਫਿਰ ਅਧਰਮ ਕਿਹਨੂੰ ਕਹੋਗੇ? ਸਤਿਗੁਰੂ ਕਹਿੰਦੇ ਜੀ ਬਧੋ ਸੋ ਧਰਮ ਕਰ ਥੱਪ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥੱਪ, ਕਾਕੋ ਕਹੋ ਕਸਾਈ। ਜੇ ਆਪਣੇ ਆਪ ਨੂੰ ਕਹੋਗੇ ਅਸੀਂ ਅਗਵਾਈ ਕਰਨ ਵਾਲੇ ਹਾਂ, ਤੇ ਫਿਰ ਕਸਾਈ ਕਿਹਨੂੰ ਕਹੋਗੇ? ਸਤਿਗੁਰੂ ਪਾਤਸ਼ਾਹ ਕਹਿੰਦੇ ਤਾਂ ਉਹੀ ਕੁਝ ਜੋ ਤੁਸੀਂ ਕੀਤਾ ਕਸਾਈ ਕਰ ਰਿਹਾ। ਫਿਰ ਤੁਹਾਡੇ ਤੇ ਕਸਾਈ ਵਿੱਚ ਫਰਕ ਕੋਈ ਨਹੀਂ, ਫਿਰ ਤੁਸੀਂ ਉਹਨੂੰ ਕਸਾਈ ਨਹੀਂ ਕਹਿ ਸਕਦੇ, ਫਿਰ ਉਹੀ ਤੁਹਾਡੇ ਵਰਗਾ ਮੁਨਵਰ ਹੈ, ਤੁਹਾਡੇ ਵਰਗਾ ਆਗੂ ਹੈ। ਜਿਹੜਾ ਕਹਿਣਾ ਸਾਡਾ ਧਰਮ ਹੈ ਕਿ ਅਸੀਂ ਮਾਸ ਖਾ ਸਕਦੇ ਹਾਂ, ਨਹੀਂ। ਜੇ ਭਲਾ ਦੋ ਮਿੰਟ ਆਪਣੇ ਬ੍ਰੇਨ ਨੂੰ ਠੰਡਾ ਕਰਕੇ ਸੋਚੋ ਕਿ ਜੇ ਭਲਾ ਸਾਡੇ ਬੱਕਰੇ ਬੱਚੇ ਨੂੰ ਕੋਈ ਪਕੜ ਕੇ ਉਹਨੂੰ ਜਿਵਾ ਕਰਕੇ ਮਾਰ ਕੇ ਖਾਣਾ ਚਾਹੇ, ਤੇ ਤੁਸੀਂ ਪ੍ਰਵਾਨ ਕਰ ਸਕਦੇ ਹੋ? ਨਹੀਂ ਕਰੋਗੇ ਨਾ। ਕਿਉਂ? ਕੇਵਲ ਇਸ ਲਈ ਕਿ ਤੁਹਾਡਾ ਬੱਚਾ ਹੈ, ਤੁਸੀਂ ਉਹਦੇ ਨਾਲ ਝਗੜਾ ਕਰੋਗੇ, ਉਹਦੇ ਨਾਲ ਲੜੋਗੇ, ਆਪਣੇ ਬੱਚੇ ਨੂੰ ਛੁਡਾਉਣ ਦਾ ਯਤਨ ਕਰੋਗੇ। ਕਿਉਂਕਿ ਪਸ਼ੂ ਬੇਜਵਾਨ ਨੇ, ਉਹਨਾਂ ਦੀਆਂ ਅੱਖਾਂ ਤੋਂ ਬਹੁਤ ਕੁਝ ਕਹਿੰਦੀਆਂ ਨੇ, ਪਰ ਜ਼ਬਾਨ ਨਾਲ ਤੁਹਾਨੂੰ ਨਹੀਂ ਕਹਿ ਸਕਦੇ। ਉਹਨਾਂ ਦੇ ਅੰਦਰ ਦੀਆਂ ਭਾਵਨਾਵਾਂ ਤਾਂ ਬਹੁਤ ਕੁਝ ਕਹਿੰਦੀਆਂ ਨੇ, ਪਰ ਜ਼ਬਾਨ ਨਾਲ ਤੁਹਾਡੇ ਨਾਲ ਝਗੜ ਕੇ ਆਪਣੇ ਬੱਚਿਆਂ ਨੂੰ ਨਹੀਂ ਛੁਡਾ ਸਕਦੇ। ਇਸੇ ਕਰਕੇ ਮਨੁੱਖ ਉਹਨਾਂ ਨੂੰ ਮਾਰ ਦਿੰਦਾ, ਉਹਨਾਂ ਨੂੰ ਆਪਣਾ ਭੋਜਨ ਬਣਾ ਦਿੰਦਾ। ਗੁਰੂ ਸਾਹਿਬ ਪਵਿੱਤਰ ਬਾਣੀ ਵਿੱਚ ਇਸ ਗੱਲ ਨੂੰ ਗਲਤ ਦੱਸਦੇ। ਅਰ ਸਾਹਿਬ ਸਤਿਗੁਰੂ ਪਾਤਸ਼ਾਹ ਇੱਥੇ ਕਹਿੰਦੇ, ਪੜੋ ਦੁਬਾਰਾ,
ਨਾਨਕ ਸੂਤਕ ਏਵ ਨਾ ਉਤਰ ਗਿਆਨ ਉਤਾਰੇ ਧੋਏ।
ਅਪਵਿੱਤਰਤਾ ਹੈ, ਅਸ਼ੁੱਧੀ ਹੈ, ਇਹ ਇਉਂ ਨਹੀਂ ਉਤਰਦੀ, ਗਿਆਨ ਇਸ ਨੂੰ ਧੋ ਕੇ ਉਤਾਰ ਦਿੰਦਾ। ਜਦੋਂ ਜੀਵ ਨੂੰ ਬ੍ਰਹਮ ਦਾ ਗਿਆਨ ਹੋ ਜਾਂਦਾ, ਫਿਰ ਉਹਨੂੰ ਇਸ ਗੱਲ ਦਾ ਪਤਾ ਚੱਲ ਜਾਂਦਾ ਕਿ ਜੀਵ ਹੀ ਜੀਵਾਂ ਦਾ ਆਹਾਰ ਨੇ। ਇਸ ਕਰਕੇ ਉਹ ਕਿਸੇ ਗੱਲ ਵਿੱਚ ਐਸਾ ਨਹੀਂ ਕਰਦਾ ਕਿ ਇਹ ਇੱਥੇ ਸੂਤਕ ਹੈ, ਇੱਥੇ ਪਵਿੱਤਰਤਾ ਹੋ ਗਈ, ਇੱਥੇ ਇਹ ਨਹੀਂ ਕਰਨਾ, ਇੱਥੇ ਇਹ ਨਹੀਂ ਕਰਨਾ। ਯਾਦ ਰੱਖੋ, ਅਸਲ ਵਿੱਚ ਗੱਲ ਉਹੀ ਹੈ ਜਿਹੜੀ ਮੈਂ ਤੁਹਾਨੂੰ ਅਰਜ਼ ਕਰ ਰਿਹਾ ਕਿ ਜਿੰਨਾ ਕੋਈ ਜ਼ਿਆਦਾ ਭਟਕਾਉਂਦਾ ਹੈ, ਉਹਨਾਂ ਮਨੁੱਖ ਜ਼ਿਆਦਾ ਭਟਕਣ ਲਈ ਤਿਆਰ ਹੈ, ਔਰ ਮਨੁੱਖ ਉਸਨੂੰ ਕਹਿੰਦਾ ਠੀਕ ਹੈ, ਇਹ ਠੀਕ ਕੀਤਾ। ਪਰ ਸਾਹਿਬ ਸਤਿਗੁਰੂ ਪਾਤਸ਼ਾਹ ਅਗਲੀਆਂ ਪੰਕਤੀਆਂ ਵਿੱਚ ਦੱਸਦੇ ਨੇ ਕਿ ਸਹੀ ਮਾਨੇ ਵਿੱਚ ਜਿਹੜਾ ਸੂਤਕ ਹੈ, ਅਸ਼ੁੱਧੀ ਹੈ, ਉਹ ਕਿੱਥੇ ਹੈ ਤੇ ਕੈਸੀ ਹੈ, ਆਪ ਜੀ ਦੱਸ ਰਹੇ ਹਾਂ।
ਮਹਲਾ ਪਹਿਲਾ, ਮਨ ਕਾ ਸੂਤਕ ਲੋਭ ਹੈ, ਜਿਹਾ ਸੂਤਕ ਕੂੜ।
ਕਹਿੰਦੇ ਇਹ ਸੂਤਕ ਨਹੀਂ ਬ੍ਰਾਹਮਣ ਜਨਮ, ਜਿਸ ਨੂੰ ਤੁਸੀਂ ਸੂਤਕ ਕਹਿ ਰਹੇ ਹੋ, ਇਹ ਸ਼ੁੱਧੀ ਨਹੀਂ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਤੁਸੀਂ ਆਪਣੇ ਮਨ ਵੱਲ ਨਿਗਾਹ ਮਾਰੋ। ਹਰ ਬੰਦੇ ਦੇ ਪਾਸ ਪ੍ਰਕਿਰਤੀ ਦਾ ਦਿੱਤਾ ਹੋਇਆ ਮਨ ਹੈ, ਜਿਹੜਾ ਈਸ਼ਵਰ ਤੋਂ ਲੈ ਕੇ ਨਹੀਂ ਆਇਆ, ਉਹ ਇੱਥੇ ਸੰਸਾਰ ਤੇ ਆ ਕੇ ਮਿਲਿਆ ਹੈ। ਈਸ਼ਵਰ ਨੇ ਉਸਨੂੰ ਹਿਰਦਾ ਦੇ ਕੇ ਭੇਜਿਆ, ਸੰਸਾਰ ਨੇ ਉਸਨੂੰ ਮਨ ਦਿੱਤਾ ਹੈ। ਉਹ ਮਨ ਉਸਨੂੰ ਉਸਦੀ ਮਾਂ ਤੋਂ, ਉਸਦੇ ਪਿਤਾ ਤੋਂ, ਉਸਦੇ ਚੌਗਿਰਦੇ ਤੋਂ, ਉਸਦੇ ਭੈਣਾਂ ਭਰਾਵਾਂ ਤੋਂ, ਫਿਰ ਸਕੂਲਾਂ ਤੋਂ, ਫਿਰ ਕਾਲਜਾਂ ਤੋਂ, ਫਿਰ ਯੂਨੀਵਰਸਿਟੀਆਂ ਤੋਂ, ਸਕਾਲਰਾਂ ਤੋਂ, ਉਹਦੇ ਧੱਧਿਆਂ ਤੋਂ, ਉਹਦੇ ਮਿੱਤਰਾਂ ਤੋਂ ਉਹਨੂੰ ਮਨ ਮਿਲਿਆ। ਮਨ ਵਿੱਚ ਇੱਕ ਐਸੀ ਗੱਲ ਹੈ ਜਿਹਨੂੰ ਲੋਭ ਕਹਿੰਦੇ। ਲੋਭ, ਲੋਭ ਦਾ ਅਸੀਂ ਲਾਲਚ ਵੀ ਕਰਦੇ ਹਾਂ, ਪਦਾਰਥਾਂ ਦਾ ਲੋਭ ਇਕੱਠੇ ਕਰਨੇ ਤੇ ਜਮ੍ਹਾਂ ਕਰਨੇ, ਲੋਭ ਹੈ ਮਨੁੱਖ ਦੇ ਅੰਦਰ। ਬਾਣੀ ਨੇ ਐਸੇ ਬਚਨ ਕਹਿਣ ਕਿ ਲੋਭ ਜਿਹੜਾ ਹੈ ਮਨੁੱਖ ਨੂੰ ਡੁੱਬ ਦਿੰਦਾ ਹੈ। ਆਪ ਜੀ ਬਾਣੀ ਚ ਐਸੇ ਬਚਨ ਵੀ ਕਰਦੇ ਨੇ ਕਿ ਲਾਭ ਵਿਣਾ ਹੈ ਮਨ ਸਾ ਜੋ ਪਾਣੀ ਬੂਰ। ਲਾਲਚ ਮਨੁੱਖ ਨੂੰ ਇੱਥੋਂ ਤੱਕ ਵਿਗਾੜ ਦਿੰਦਾ, ਡੁੱਬ ਦਿੰਦਾ ਹੈ, ਜਿਵੇਂ ਕਿਸੇ ਖੜੇ ਹੋਏ ਪਾਣੀ ਦੇ ਉੱਪਰ ਬੂਰ ਪੈਦਾ ਹੋ ਜਾਏ ਤੇ ਉਹ ਬਾਣੀ ਪਾਣੀ ਜਿਹੜਾ ਪੀਣ ਦੇ ਕਾਬਲ ਨਹੀਂ ਰਹਿੰਦਾ। ਮਨੁੱਖਾਂ ਤੱਕ ਹੀ ਪੀਣਾ, ਉਹਨੂੰ ਪਸ਼ੂ ਵੀ ਨਹੀਂ ਪੀਂਦੇ। ਇਸ ਤਰ੍ਹਾਂ ਜਿਹੜਾ ਲਾਲਚ ਹੈ, ਲੋਭ ਹੈ, ਇਹ ਮਨੁੱਖ ਦੇ ਮਨ ਨੂੰ ਖਰਾਬ ਕਰ ਦਿੰਦਾ ਹੈ। ਧੰਨ ਗੁਰੂ ਪਾਤਸ਼ਾਹ ਕਹਿੰਦੇ ਸਭ ਤੋਂ ਪਹਿਲਾ ਸੂਤਕ ਹੈ ਇਸ ਦੇ ਮਨ ਵਿੱਚ। ਜਦੋਂ ਅਸੀਂ ਦੇਖਾਂਗੇ ਸਾਰੇ ਕਿ ਕੀ ਸਾਡੇ ਮਨ ਪਵਿੱਤਰ ਨੇ, ਸਾਡੇ ਅੰਦਰ ਬੈਠਾ ਜੱਜ ਜਿਸ ਨੂੰ ਅਸੀਂ ਈਸ਼ਵਰ ਕਹਿੰਦੇ ਹਾਂ, ਉਹ ਜਵਾਬ ਦੇਵੇਗਾ ਕਿ ਨਹੀਂ ਪਵਿੱਤਰ ਨਹੀਂ, ਪਵਿੱਤਰ ਨੇ ਤੂੰ ਫਲਾਣੇ ਟਾਈਮ ਫਲਾਣੇ ਦਾ ਬੁਰਾ ਸੋਚਿਆ ਸੀ, ਫਲਾਣੇ ਟਾਈਮ ਤੇਰੀ ਦ੍ਰਿਸ਼ਟੀ ਫਲਾਣੇ ਤੇ ਮੰਦ ਹੋ ਗਈ, ਫਲਾਣੇ ਟਾਈਮ ਤੂੰ ਗਲਤ ਸੰਗਤ ਵਿੱਚ ਚਲਿਆ ਗਿਆ, ਫਲਾਣੇ ਟਾਈਮ ਤੂੰ ਚੁਗਲੀ ਨਿੰਦਿਆ ਸੁਣੀ, ਫਲਾਣੇ ਟਾਈਮ ਤਾਂ ਨਾਲ ਚੋਰੀ ਕੀਤੀ, ਬੁਰੇ ਕੰਮ ਕੀਤੇ। ਉਹ ਸਾਨੂੰ ਅੰਦਰ ਬੈਠਾ ਈਸ਼ਵਰ ਦੱਸੇਗਾ। ਗੁਰੂ ਸਾਹਿਬ ਕਹਿੰਦੇ ਮਨ ਕਾ ਸੂਤਕ ਲੋਭ ਹੈ। ਲੋਭ ਮਨ ਨੂੰ ਅਪਵਿੱਤਰ ਕਰ ਦਿੰਦਾ ਹੈ, ਸੂਤਕ ਹੈ। ਬਚਣਾ ਤਾਂ ਇਸ ਸੂਤਕ ਤੋਂ ਚਾਹੀਦਾ, ਨਾ ਕਿ ਉਸ ਸੂਤਕ ਤੋਂ। ਜੇ ਕਿਸੇ ਦੇ ਘਰ ਚ ਬੱਚਾ ਜੰਮਿਆ ਉੱਥੇ ਜਾ ਕੇ ਕਿਉਂ ਖਾਣਾ ਨਹੀਂ ਮੈਂ, ਕਿਉਂਕਿ ਤੁਹਾਡੇ ਘਰ ਵਿੱਚ ਸੂਤਕ ਹੈ। ਇਸ ਸੂਤਕ ਨੂੰ ਤਾਂ ਅਸੀਂ ਬਢਾਵਾ ਦੇ ਰਹੇ ਹਾਂ, ਇਸ ਸੂਤਕ ਨੂੰ ਤਾਂ ਅਸੀਂ ਪਾਲ ਰਹੇ ਹਾਂ, ਪਰ ਉਸ ਸੂਤਕ ਤੋਂ ਮਨੁੱਖ ਨਫ਼ਰਤ ਕਰਦਾ ਹੈ। ਧੰਨ ਗੁਰੂ ਸਾਹਿਬ ਕਹਿੰਦੇ ਮਨ ਕਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ। ਜ਼ਬਾਨ ਅਸ਼ੁੱਧ ਹੋ ਜਾਂਦੀ ਹੈ ਝੂਠ ਬੋਲਣ ਨਾਲ, ਕਿ ਅਸੀਂ ਝੂਠ ਨਹੀਂ ਬੋਲਦੇ। ਪੁੱਛੋ ਨਾ ਆਪਣੇ ਆਪ ਨੂੰ, ਅੰਦਰ ਬੈਠਾ ਈਸ਼ਵਰ ਲੜ ਤਾਂ ਪਾਏਗਾ ਕਿ ਬੋਲਣਾ ਤਾਂ ਹੈ ਪਾਏ। ਇਸ ਕਰਕੇ ਸਦਾ ਦੀ ਅਪਵਿੱਤਰਤਾ ਜ਼ਬਾਨ ਵਿੱਚ ਬਣੀ ਰਹਿੰਦੀ ਹੈ। ਸਾਡੇ ਸੇਵਾ ਪੰਥੀ ਸੰਪ੍ਰਦਾਇ ਵਿੱਚ ਕੁਮਾਰ ਪੁਰਖ ਹੁੰਦੇ, ਬੜੀ ਉੱਚੀ ਅਵਸਥਾ ਦੇ ਮਾਲਕ ਸਨ। ਇੱਕ ਵਾਰ ਕਿਤੇ ਜਾ ਰਹੇ ਸਨ ਤੇ ਕਿਸੇ ਜ਼ਿਮੀਂਦਾਰ ਦੇ ਛੋਲਿਆਂ ਦੇ ਖੇਤ ਵਿੱਚੋਂ, ਉਹਨਾਂ ਸੋਚਿਆ ਕਿ ਸਿੱਧੇ ਹੀ ਲੰਘ ਜਾਂਦੇ ਹਾਂ, ਰਸਤੇ ਪੈ ਕੇ ਪੁਰਾਣੇ ਰਸਤੇ ਵੱਲ ਖਾਂਦੇ ਖਾਂਦੇ ਕਿਤੇ ਪਹੁੰਚਦੇ, ਉਹਨਾਂ ਸੋਚਿਆ ਕਿ ਸਿੱਧੇ ਲੰਘ ਜਾਈਏ, ਜਿਸ ਨੂੰ ਤੁਸੀਂ ਇੰਗਲਿਸ਼ ਭਾਸ਼ਾ ਵਿੱਚ ਸ਼ਾਰਟਕੱਟ ਕਹਿੰਦੇ। ਉਹ ਸਿੱਧੇ ਤੁਰ ਪਏ ਤੇ ਉਸ ਖੇਤ ਦਾ ਜਿਹੜਾ ਮਾਲਕ ਸੀ ਉਹ ਇੱਕ ਮੁਸਲਮਾਨ ਰਾਏ ਸੀ। ਉਹਨੇ ਉਹਨਾਂ ਨੂੰ ਤੱਕਿਆ, ਪੁਰਾਣੇ ਬਜ਼ੁਰਗ ਐਸਾ ਨਹੀਂ ਤੱਕਦੇ ਸਨ, ਸੋਚਦੇ ਸਨ ਕਿ ਸਾਡੇ ਖੇਤ ਵਿੱਚੋਂ ਕੋਈ ਲੰਘ ਜਾਏ ਕਿਤੇ ਫਸਲ ਬੀਤੀ ਜਾਂਦੀ। ਉਹ ਜਦੋਂ ਉਹਨੇ ਤੱਕਿਆ ਕੋਈ ਵਿਅਕਤੀ ਜਾ ਰਿਹਾ ਹੈ, ਉਹਨੇ ਗਾਲਾਂ ਦੇਣੀ ਸ਼ੁਰੂ ਕਰ ਦਿੱਤੀ। ਉਹ ਮਹਾਤਮਾ ਉੱਥੇ ਰੁਕ ਗਏ, ਉਹ ਗਾਲਾਂ ਦਿੰਦਾ ਦਿੰਦਾ ਉਹਨਾਂ ਦੇ ਲੱਗ ਗਿਆ, ਕੋਲ ਆ ਕੇ ਵੀ ਬੰਦਾ ਚੰਗੇ ਸ਼ਬਦ ਕਹੇ, ਉਹ ਰੁਕ ਗਿਆ। ਜਦੋਂ ਚੁੱਪ ਕਰ ਗਿਆ, ਕਹਿਣ ਲੱਗੇ ਭਾਈ ਇੱਕ ਗੱਲ ਮੈਨੂੰ ਦੱਸ, ਗੁੱਸਾ ਤਾਂ ਨਹੀਂ ਕਰੇਗਾ? ਕਹਿਣ ਲੱਗਾ ਕੀ ਪੁੱਛਣਾ? ਕਹਿੰਦੇ ਇਹ ਦੱਸ ਕਿ ਜਿਹੜੇ ਭਾਂਡੇ ਚ ਪਿਸ਼ਾਬ ਪਾਇਆ ਹੋਵੇ ਉਹਦੇ ਵਿੱਚ ਮੁੜ ਕੇ ਤੂੰ ਦੁੱਧ ਪਾ ਲਏਗਾ? ਕਹਿਣ ਲੱਗਾ ਨਹੀਂ। ਕਹਿਣ ਲੱਗੇ ਪਾਇਆ ਜਾ ਸਕਦਾ ਕਿ ਨਹੀਂ? ਕਹਿੰਦਾ ਨਹੀਂ ਪਾਇਆ ਜਾ ਸਕਦਾ, ਕਿਉਂਕਿ ਪਿਸ਼ਾਬ ਤਾਂ ਗੰਦ ਹੈ, ਅਪਵਿੱਤਰ ਹੈ, ਇਸ ਕਰਕੇ ਉਸ ਭਾਂਡੇ ਵਿੱਚ ਨਹੀਂ ਪੈ ਸਕਦਾ ਦੁੱਧ। ਕਹਿਣ ਲੱਗੇ ਫਿਰ ਜ਼ਬਾਨ ਜਿਸ ਨਾਲ ਇੰਨੀਆਂ ਗੰਦੀਆਂ ਗਾਲਾਂ ਦਿੱਤੀਆਂ, ਇਹਦੇ ਤੇ ਅੱਲਾਹ ਦਾ ਨਾਮ ਟਿਕ ਸਕੇਗਾ? ਇਸ ਜ਼ਬਾਨ ਨਾਲ ਪੰਜ ਵਾਰ ਦਿਨ ਦੀ ਨਮਾਜ਼ ਪੜ੍ਹਦਾ ਹੋਏਗਾ, ਉਹ ਨਾਮ ਤੇਰੀ ਇਸ ਰਸਨਾ ਤੇ ਟਿਕੇਗਾ ਅੱਲਾਹ ਦਾ? ਤੁਸੀਂ ਹੈਰਾਨ ਹੋਵੋਗੇ, ਉਸ ਮੁਸਲਮਾਨ ਅਰਾਈਨ ਦੀਆਂ ਤਾਹਾਂ ਨਿਕਲ ਗਈ, ਉਹਨਾਂ ਮਹਾਂਪੁਰਖਾਂ ਦੇ ਚਰਨਾਂ ਦੇ ਟਾਈਮ ਹੈ, ਮੇਰੇ ਤੇ ਦਇਆ ਕਰੋ, ਮੈਂ ਭੁੱਲ ਗਿਆ, ਮੈਨੂੰ ਬਖਸ਼ ਲਓ। ਕਹਿਣਗੇ ਨਹੀਂ, ਬਖਸ਼ਣ ਵਾਲਾ ਉਹ ਆਪ ਹੈ। ਜਦੋਂ ਤੂੰ ਆਪਣੇ ਇਸ ਕਰਮ ਦਾ ਪ੍ਰਾਸ਼ਚਿਤ ਕਰੇਗਾ, ਜਦੋਂ ਤੂੰ ਆਪਣੀ ਗਲਤੀ ਨੂੰ ਇਕਬਾਲ ਕਰ ਲਏਗਾ ਕਿ ਮੇਰੀ ਗਲਤੀ ਹੈ, ਨਹੀਂ ਸੀ ਕਰਨੀ ਚਾਹੀਦੀ, ਸਹਿਜੇ ਸਹਿਜੇ ਪ੍ਰਾਸ਼ਚਿਤ ਕਰਦਿਆਂ ਅੱਲਾਹ ਤੋਂ ਮਾਫ਼ੀ ਮੰਗੇਗਾ, ਫਿਰ ਤੂੰ ਮਾਫ਼ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹਵਾ ਸੂਤਕ ਕੂੜ, ਮਨ ਅਪਵਿੱਤਰ ਹੋ ਰਿਹਾ ਹੈ ਲੋਭ ਨਾਲ, ਜ਼ਬਾਨ ਅਪਵਿੱਤਰ ਹੋ ਰਹੀ ਹੈ ਝੂਠ ਬੋਲਣ ਨਾਲ। ਅਗਲੀ ਪੰਕਤੀ ਵਿਚ ਆਪ ਜੀ ਕਹਿ ਰਹੇ ਹਨ,
ਅੱਖੀ ਸੂਤਕ ਵੇਖਣਾ ਪਰ ਤ੍ਰਿਆਲ ਪਰ ਧਨ ਰੂਪ,
ਅੱਖਾਂ ਵੀ ਅਪਵਿੱਤਰ ਹੋ ਰਹੀਆਂ ਨੇ, ਪਰ ਅਸੀਂ ਅੱਖਾਂ ਨੂੰ ਪਵਿੱਤਰ ਕਰਦੇ ਹਾਂ, ਪਵਿੱਤਰ ਕਰਨ ਦਾ ਨਹੀਂ ਸੋਚਦੇ। ਅੱਖਾਂ ਕਿਵੇਂ ਅਪਵਿੱਤਰ ਹੁੰਦੀਆਂ ਨੇ, ਅੱਖਾਂ ਦਾ ਸੂਤਕ ਕੀ ਹੈ? ਅੱਖੀ ਸੂਤਕ ਵੇਖਣਾ ਕੀ ਪਰ ਤੇਰੀਆਂ ਪਰਾਈਆਂ ਔਰਤਾਂ ਵੱਲ ਭੈੜੀ ਨਜ਼ਰ ਨਾਲ ਤੱਕਣਾ, ਇਹ ਅੱਖਾਂ ਦਾ ਸੂਤਕ ਹੈ। ਅੱਖਾਂ ਅਪਵਿੱਤਰ ਹੋ ਜਾਂਦੀਆਂ ਨੇ ਸਤਿਗੁਰ ਕਹਿੰਦੇ। ਅੱਖੀ ਸੂਤਕ ਵੇਖਣਾ ਪਰ ਤੇਰੀਆਂ ਪਰ ਧਨ ਰੂਪ, ਪਰਾਏ ਰੂਪ ਨੂੰ ਪਰਾਏ ਧਨ ਨੂੰ ਮੰਦ ਦ੍ਰਿਸ਼ਟੀ ਨਾਲ ਅੱਖਾਂ ਨਾਲ ਵੇਖਣ ਨਾਲ ਅੱਖਾਂ ਵਿਚ ਸੂਤਕ ਆ ਜਾਂਦਾ ਹੈ, ਅੱਖਾਂ ਅਸ਼ੁੱਧ ਹੋ ਜਾਂਦੀਆਂ, ਅੱਖਾਂ ਅਪਵਿੱਤਰ ਹੋ ਜਾਂਦੀਆਂ। ਇਹ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਸੂਤਕ ਲਈ ਜਿਹੜੇ ਅਸੀਂ ਸੁਣ ਰਹੇ ਹਾਂ। ਆਪ ਜੀ ਕਹਿੰਦੇ ਨੇ ਅੱਖੀ ਸੂਤਕ ਵੇਖਣਾ ਪਰ ਤੇਰਿਆ ਪਰ ਧਨ ਰੂਪ। ਹੁਣ ਕੀ ਅਸੀਂ ਸੋਚਣਾ ਇਹ ਹੈ ਕਿ ਅਸੀਂ ਇਸ ਅਪਵਿੱਤਰਤਾ ਵਿਚ ਹੀ ਰਹਿਣਾ ਹੈ ਜਾਂ ਇਸ ਬਾਣੀ ਨੂੰ ਪੜ ਕੇ ਅਪਵਿੱਤਰਤਾ ਤੋਂ ਬਾਹਰ ਜਾਣਾ ਹੈ। ਕੀ ਅਸੀਂ ਆਪਣੇ ਮਨ ਨੂੰ ਲੋਭੀ ਬਣਾ ਕੇ ਰੱਖਣਾ ਜਾਂ ਲੋਭ ਦਾ ਤਿਆਗ ਕਰਨਾ? ਕੀ ਅਸੀਂ ਆਪਣੀ ਰਸਨਾ ਨਾਲ ਝੂਠ ਬੋਲਣਾ ਹੈ ਜਾਂ ਝੂਠ ਦਾ ਤਿਆਗ ਕਰਨਾ ਹੈ? ਕੀ ਅਸੀਂ ਆਪਣੀਆਂ ਅੱਖਾਂ ਨਾਲ ਪ੍ਰਾਇ ਰੂਪ ਨੂੰ ਮਨ ਦ੍ਰਿਸ਼ਟੀ ਨਾਲ ਤੱਕਣਾ ਹੈ ਜਾਂ ਤਿਆਗਣਾ? ਸੂਤਕ ਚੋਂ ਤਾਂ ਹੀ ਨਿਕਲਾਂਗੇ ਜੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਵੱਲ ਧਿਆਨ ਦੇਵਾਂਗੇ, ਤੇ ਜੇ ਪੜਿਆ ਤੇ ਪੜ ਕੇ ਅੱਗੇ ਲੰਘ ਹੈ ਤਾਂ ਸਰੀਆਂ ਤੇ ਪੜਦੇ ਹੀ ਚਲੇ ਜਾਣ, ਕੀ ਹੋ ਗਿਆ? ਕੋਈ ਫਰਕ ਪਿਆ? ਕੋਈ ਫਰਕ ਨਹੀਂ ਪਿਆ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅੱਗੇ ਦੱਸਦੇ, ਕਿਉਂਕਿ ਸਾਡੇ ਸਰੀਰ ਦੇ ਇਹ ਚਾਰ ਸ਼੍ਰੋਮਣੀ ਅੰਗ ਨੇ ਜਿਨ੍ਹਾਂ ਦੀ ਗੱਲ ਗੁਰੂ ਸਾਹਿਬ ਕਰਦੇ ਨੇ, ਮਨ, ਜ਼ਬਾਨ, ਕੰਨ ਅਤੇ ਅੱਖਾਂ। ਇਹਨਾਂ ਚਾਰਾਂ ਨਾਲ ਸਾਡੇ ਸਾਰੇ ਸਰੀਰ ਦੇ ਧੰਦੇ ਚੱਲਦੇ, ਅੱਖਾਂ ਦੇਖਦੀਆਂ, ਅੰਤਸ਼ਕਰਨ ਵਿੱਚ ਨਿਰਣਾ ਹੁੰਦਾ, ਮਨ ਵਿਚਾਰਾ ਕਰਦਾ, ਕੰਨ ਸੁਣਦੇ, ਕੰਨਾਂ ਵਿੱਚ ਆਵਾਜ਼ ਪੈਂਦੀ ਤੇ ਉੱਥੇ ਪਹੁੰਚ ਜਾਂਦੀ, ਬੈਠਾ ਸੁਣਦਾ ਹੈ, ਰਸਨਾ ਬੋਲਦੀ ਤੇ ਮਨ ਦਾ ਹਿੱਸਾ ਬਣਦਾ ਹੈ। ਇਹ ਚਾਰੇ ਅੰਗਾਂ ਲਈ ਗੁਰੂ ਸਾਹਿਬ ਕਹਿ ਰਹੇ ਹਨ ਕਿ ਅੱਖੀ ਸੂਤਕ ਵੇਖਣਾ ਪਰ ਕਿਰਿਆ ਪਰ ਧਨ ਰੂਪ। ਜਦੋਂ ਅਸੀਂ ਅੱਖਾਂ ਨਾਲ ਪਰਾਈਆਂ ਔਰਤਾਂ ਨੂੰ, ਪਰਾਏ ਧਨ ਨੂੰ, ਪਰਾਏ ਰੂਪ ਨੂੰ ਮਨ ਦ੍ਰਿਸ਼ਟੀ ਨਾਲ ਤੱਕਾਂਗੇ ਤਾਂ ਅੱਖਾਂ ਅਪਵਿੱਤਰ ਹੋ ਜਾਣਗੀਆਂ, ਅਸ਼ੁੱਧ ਹੋ ਜਾਣਗੀਆਂ। ਅਗਲੀ ਪੰਕਤੀ ਚ ਆਪ ਜੀ ਕਹਿੰਦੇ ਹਨ,
ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ।
ਕਹਿੰਦੇ ਕੰਨਾਂ ਦਾ ਸੂਤਕ ਹੈ, ਕੰਨ ਪੈ ਕੰਨਾਂ ਦੇ ਵਿੱਚ, ਲਾਇਤ ਵਾਰੀ ਚੁਗਲੀਆਂ ਸੁਣਨੀਆਂ, ਨਿੰਦਿਆ ਸੁਣਨੀ, ਕਿਉਂਕਿ ਉਹ ਕੰਨ ਖਾਂਦੇ ਸੀ ਨਾ ਬਚਨਾਂ ਨੂੰ, ਕੰਨ ਪਹੁੰਚਾਉਂਦੇ ਮਨ ਕੋਲ। ਇਹ ਕੰਨਾਂ ਦਾ ਸੂਤਕ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ, ਇਹਦੇ ਨਾਲ ਕੰਨ ਪਵਿੱਤਰ ਹੁੰਦੇ। ਕੰਨੀ ਸੂਤਕ ਕੰਨ ਪੈ ਲਾਇਤ ਵਾਰੀ ਖਾਏ, ਕਿ ਚੁਗਲੀਆਂ ਨਿੰਦਿਆ ਸੁਣਨੀ ਕੰਨਾਂ ਨਾਲ, ਇਹਦੇ ਨਾਲ ਕੰਨ ਪਵਿੱਤਰ ਹੋ ਜਾਂਦੇ ਨੇ। ਤੇ ਅਗਲੀ ਪੰਕਤੀ ਚ ਕਹਿ ਰਹੇ ਹਨ,
ਨਾਨਕ ਹੰਸਾ ਆਦਮੀ ਬਦੇ ਜੰਪੁਰ ਜਾਏ।
ਕਹਿੰਦੇ ਇਹ ਸਾਰੀਆਂ ਗੱਲਾਂ ਕਰਨ ਨਾਲ ਹੰਸ ਵਰਗਾ ਮਨੁੱਖ, ਹੰਸ ਪੰਛੀਆਂ ਵਿੱਚੋਂ ਸ੍ਰੇਸ਼ਟ ਮੰਨਿਆ। ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਸਾਰੀਆਂ ਗੱਲਾਂ ਦੇ ਕਰਨ ਨਾਲ ਹੰਸ ਵਰਗਾ ਮਨੁੱਖ, ਕਿਉਂਕਿ ਮਨੁੱਖਾ ਜੂਨ ਸਾਰੀਆਂ ਜੂਨਾਂ ਤੋਂ ਸ੍ਰੇਸ਼ਟ ਬਣੇਗੀ। ਬਾਹਰੋਂ ਨਿਰਮਲ ਰਹਿਣ ਵਾਲੇ, ਸਤਿਗੁਰੂ ਪਾਤਸ਼ਾਹ ਕਹਿੰਦੇ ਬਾਹਰੋਂ ਨਿਰਮਲ ਰਹਿਣ ਵਾਲੇ ਪਰ ਅੰਦਰੋਂ ਮੈਲੇ ਹੋ ਗਏ ਵਿਅਕਤੀ, ਹੰਸਾ ਆ ਕੇ ਦਿਸਣ ਵਾਲੇ ਵਿਅਕਤੀ ਨਾਨਕ ਹੰਸਾ ਆਦਮੀ ਬਦੇ ਜਲ ਪੁਰ ਜਾਏ। ਜਦੋਂ ਇਹ ਸੂਤਕ ਉਹਨਾਂ ਦੇ ਅੰਦਰ ਪ੍ਰਵੇਸ਼ ਕਰ ਜਾਂਦਾ ਹੈ, ਉਹਨਾਂ ਦੇ ਕੰਨਾਂ ਵਿੱਚ, ਉਹਨਾਂ ਦੀ ਰਸਨਾ ਵਿੱਚ, ਉਹਨਾਂ ਦੇ ਨੇਤਰਾਂ ਵਿੱਚ, ਉਹਨਾਂ ਦੇ ਮਨ ਵਿੱਚ, ਫਿਰ ਐਸੇ ਵਿਅਕਤੀ ਜਿਹੜੇ ਹੰਸਾ ਸਮਾਨ ਨੇ ਸਤਿਗੁਰ ਪਾਤਸ਼ਾਹ ਕਹਿੰਦੇ, ਉਹ ਵੀ ਜਮਾਂ ਦੇ ਬੰਧੇ ਹੋਏ ਜਮਪੁਰੀ ਚ ਜਾਂਦੇ, ਨਜਾਤ ਨਹੀਂ ਪਾਉਂਦੇ, ਛੁਟਕਾਰਾ ਨਹੀਂ ਪਾਉਂਦੇ, ਮੁਕਤ ਨਹੀਂ ਹੋ ਸਕਦੇ। ਜਿੰਨੀ ਦੇਰ ਤੱਕ ਸੂਤਕ ਵਿੱਚ ਰਹਿਣਗੇ ਉਨੀ ਦੇਰ ਜਮਪੁਰੀ ਜਾਣਾ ਹੀ ਪਏਗਾ, ਤੇ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ ਫਿਰ ਸੂਤਕ ਧੋਤਾ ਗਿਆ, ਫਿਰ ਕੌਣ ਜਾਏਗਾ ਜਮਪੁਰੀ ਵਿੱਚ। ਆਪ ਜੀ ਅਗਲੀਆਂ ਪੰਕਤੀਆਂ ਚ ਕਹਿ ਰਹੇ,
ਮਹੱਲਾ ਪਹਿਲਾ ਸਭ ਸੂਤਕ ਭਰਮ ਹੈ, ਦੂਜਾ ਲਗਾ ਜਾਏ।
ਇੱਕ ਵਾਰ ਸਾਰੇ ਪਿਆਰ ਨਾਲ ਗੱਜ ਕੇ ਆਖੋ
ਸਤਨਾਮ ਸ੍ਰੀ
ਵਾਹਿਗੁਰੂ। ਇੱਕ ਵਾਰ ਫਿਰ ਆਖੋ
ਸਤਨਾਮ ਸ੍ਰੀ
ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਕਹਿੰਦੇ, ਸਾਰਿਆਂ ਨਾਲੋਂ ਵੱਡੀ ਅਪਵਿੱਤਰਤਾ ਹੈ ਮਨੁੱਖ ਦੇ ਮਨ ਦਾ ਭਰਮ। ਉਸ ਭਰਮ ਵਿੱਚ ਪਿਆ ਹੋਇਆ ਇਹ ਮਨੁੱਖ ਦੂਜਾ ਲੱਗਾ ਜਾਏ, ਈਸ਼ਵਰ ਨੂੰ ਛੱਡ ਕੇ ਦੂਜੇ ਨਾਲ ਜੁੜ ਜਾਂਦਾ। ਈਸ਼ਵਰ ਨੂੰ ਤਾਂ ਛੱਡ ਦਿੱਤਾ, ਜੁੜ ਗਿਆ ਤਾਗੇ ਨਾਲ, ਜੁੜ ਗਿਆ ਤਬੀਤਾ ਨਾਲ, ਈਸ਼ਵਰ ਨੂੰ ਛੱਡ ਕੇ ਜੁੜ ਗਿਆ ਜਾਦੂਆਂ ਨਾਲ, ਟੂਣਿਆਂ ਨਾਲ, ਮੰਤਰਾਂ ਨਾਲ, ਈਸ਼ਵਰ ਨੂੰ ਛੱਡ ਦਿੱਤਾ। ਪੂਜਣ ਲੱਗ ਗਿਆ ਬੜੀਆਂ ਨਿਸ਼ਾਨੀਆਂ, ਈਸ਼ਵਰ ਨੂੰ ਛੱਡ ਦਿੱਤਾ, ਦੇਵੀ ਦੇਵਤਿਆਂ ਦਾ ਪੁਜਾਰੀ ਬਣ ਗਿਆ। ਇਹ ਦੂਜੇ ਵੱਲ ਲੱਗਣਾ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਇਹ ਪਰਮ ਹੈ, ਦੂਜਾ ਦਸਤਾਰਾ ਨਹੀਂ ਕਰ ਸਕਦਾ। ਨਾਨਕ ਤਬ ਲੱਗ ਦੁੱਖ ਹੈ ਜਬ ਲੱਗ ਹੈ ਦੋਵਾਂ ਹੈ। ਜਿੰਨੀ ਦੇਰ ਦੋ ਵਿੱਚ ਵਿਚਰਦਾ ਹੈ ਉਨੀ ਦੇਰ ਦੁਖੀ ਹੈ। ਆਪ ਜੀ ਕਈ ਵਾਰ ਡਬਲ ਮਾਈਂਡਡ ਹੋ ਜਾਂਦੇ ਹੋ ਨਾ, ਕਰੀਏ ਕੰਮ ਨਾ ਕਰੀਏ। ਸਤਿਗੁਰ ਪਾਤਸ਼ਾਹ ਪਾਵਨ ਬਾਣੀ ਚ ਗੱਲ ਕਹਿੰਦੇ ਨੇ, ਦੁੱਖ ਦਾ ਦੌਰੀ ਮਨ ਦੌਰਾ ਹੈ, ਦੁਚਿੱਤੀ ਬੰਦੇ ਨੂੰ ਪਾਗਲ ਕਰ ਦਿੰਦੀ ਹੈ। ਕਈ ਵਾਰ ਸੜਕਾਂ ਤੇ ਐਕਸੀਡੈਂਟ ਹੁੰਦੇ ਨੇ, ਬੰਦਿਆਂ ਨੂੰ ਚੋਟਾਂ ਲੱਗਦੀਆਂ ਨੇ, ਉਹਨੂੰ ਪੁੱਛੋ ਕਿਉਂ ਹੋ ਗਿਆ, ਕਹਿੰਦਾ ਡਬਲ ਮਾਈਂਡਡ ਹੋ ਗਿਆ, ਉਹਦੇ ਨਾਲ ਗੱਡੀ ਜਾ ਟਕਰਾਈ, ਐਕਸੀਡੈਂਟ ਹੋ ਗਿਆ। ਸਾਡੇ ਜੀਵਨ ਵਿੱਚ ਐਸੇ ਐਕਸੀਡੈਂਟ ਮੇਰੀਆਂ ਗੱਡੀਆਂ ਦੇ ਨਹੀਂ, ਅਨੇਕਾਂ ਹੀ ਐਕਸੀਡੈਂਟ ਸਾਡੇ ਜੀਵਨ ਚ ਹੁੰਦੇ ਨੇ, ਪਰ ਕਦੋਂ? ਜਦੋਂ ਅਸੀਂ ਇੱਕ ਨੂੰ ਛੱਡ ਕੇ ਦੂਜੇ ਨਾਲ ਜੁੜਦੇ ਹਾਂ। ਖਸਮ ਛੋੜ, ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ, ਸਤਿਗੁਰੂ ਹੈ ਬੋਹੇ ਥਾਂ, ਵਿਰਲਾ ਕਿਨੇ ਵਿਚਾਰਿਆ, ਕਰ ਕਿਰਪਾ ਪਾਰ ਹੁੰਦਾ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਭਰਮ ਸਭ ਤੋਂ ਵੱਡੀ ਅਸ਼ੁੱਧੀ ਹੈ, ਸਭ ਸੂਤਕ ਭਰਮ ਹੈ, ਦੂਜਾ ਲੱਗਾ ਜਾਏ। ਫਿਰ ਆਪ ਜੀ ਕਹਿੰਦੇ ਅਗਲੀ ਪੰਕਤੀ ਵਿੱਚ,
ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ।
ਕਹਿੰਦੇ ਜਨਮ ਅਤੇ ਮੌਤ ਇਹ ਈਸ਼ਵਰ ਦਾ ਹੁਕਮ ਹੈ, ਜੋ ਜਨਮੇ ਸੋ ਜਨਮ ਹੂਆ, ਜੋ ਜਨਮੇਗਾ ਉਹ ਮਰੇਗਾ। ਤੁਸੀਂ ਦੇਖਦੇ ਹੋ ਦਰਖਤ ਉੱਗਦੇ, ਭਾਵੇਂ ਸੈਂਕੜੇ ਸਾਲਾਂ ਬਾਅਦ ਮਿੱਟੀ ਚ ਮਿਲ ਮਿਲ ਜਾਂਦੇ, ਬਿਲਡਿੰਗਾਂ ਬਣਦੀਆਂ, ਟੱਟਦੀਆਂ, ਚੀਜ਼ਾਂ ਬਣਦੀਆਂ, ਪੁਰਾਣੀਆਂ ਹੁੰਦੀਆਂ, ਅਖੀਰ ਇੱਕ ਦਿਨ ਮਿੱਟੀ ਹੋ ਜਾਂਦੀ। ਮਨੁੱਖ ਜਨਮਦਾ ਹੈ, ਸਰੀਰਕ ਤੌਰ ਤੇ ਸਾਨੂੰ ਲੱਗਦਾ ਵੱਡਾ ਹੋ ਗਿਆ, ਪਰ ਗੁਰੂ ਸਾਹਿਬ ਇੱਕ ਫਲਾਸਫੀ ਦੱਸਦੇ ਨੇ ਕਿ ਜਾਨਣੀ ਜਾਣਤ ਸੁੱਤ ਬੜਾ ਹੋਤ ਹੈ, ਇਤਨਾ ਕਿੰਨਾ ਜਾਣਦਾ ਜੇ ਦਿਨ ਦਿਨ ਅਵਧ ਘਟਤ ਹੈ, ਉਹਦੇ ਵਿੱਚ ਵੱਧ ਕੁਝ ਨਹੀਂ ਰਿਹਾ, ਘਟ ਰਿਹਾ ਕੁਝ, ਇੱਕ ਇੱਕ ਦਿਨ ਕਰਕੇ ਛਿਣ ਛਿਣ ਅਵਧ ਵਿਆਪਤ ਹੈ, ਫੂਟੇ ਖੜ ਰਹੇ ਪਾਣੀ। ਇੱਕ ਦਿਨ ਜਿਹੜਾ ਸਰੀਰ ਜਨਮਿਆ ਸੀ ਉਹ ਮਰੇਗਾ, ਉਹ ਮਿੱਟੀ ਚ ਮਿਲੇਗਾ, ਜੋ ਉਪਜਿਓ ਸੋ ਬਿਨ ਸਾਹਿਬ ਪਰ ਆਜ ਕੇ ਕਾਲ, ਨਾਨਕ ਹਰ ਗੁਣ ਗਾਏ ਦੇ ਸ਼ਰ ਸੰਗਲ ਜੰਜਾਲ। ਤੋਂ ਗੁਰਦੇਵ ਪਿਤਾ ਕਹਿ ਰਹੇ ਦੁਬਾਰਾ ਪੜ੍ਹ,
ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ।
ਇਹਨੇ ਜਨਮ ਅਤੇ ਮੌਤ ਉਸ ਦਾ ਹੁਕਮ ਹੈ, ਇਹ ਵਾਤੇ ਕਾਲ ਕਦਮ ਹੁਕਮ ਹਾਥ, ਕਹੋ ਕੌਣ ਮੇਟ ਸਿੱਕਾ ਹੈ, ਈਸ ਬਬ ਗਿਆਨ ਧਿਆਨ ਤਰਤ ਹੀ ਹੈ ਚਾਹ ਜੀਓ। ਉਹਦੇ ਹੁਕਮ ਨੂੰ ਦੁਨੀਆਂ ਦੀ ਕੋਈ ਤਾਕਤ ਵੇਖ ਨਹੀਂ ਸਕਦੀ। ਉਹਦਾ ਹੁਕਮ ਮਾਥਾ ਜੋ ਤੁਰ ਲਿਖਿਆ ਸਮੇਟ ਨਾ ਸਕਾ ਕੋਈ। ਨਾਨਕ ਜੋ ਲਿਖਿਆ ਸੋ ਵਰਤਦਾ, ਸੋ ਬੂਝਾ ਜਿਸ ਨੂੰ ਨਜ਼ਰ ਹੋਏ। ਜੋ ਲਿਖਿਆ ਹੈ ਉਹ ਵਰਤੇਗਾ, ਦੇਖਣਾ ਵੀ ਚਾਹੀਏ ਸਿੱਖੀ ਜੋ ਲਿਖਿਆ ਕਰਤਾ। ਜੇ ਇੱਥੇ ਆ ਕੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੇ ਮਿਟਣਾ ਹੀ ਨਹੀਂ ਫਿਰ ਪਾਠ ਕਿਸ ਕਰਕੇ ਕਰਨਾ, ਜੇ ਮਿਟਣਾ ਹੀ ਨਹੀਂ ਤਾਂ ਫਿਰ ਬਾਣੀ ਕਿਸ ਕਰਕੇ ਪੜ੍ਹਨੀ, ਸਤਸੰਗ ਕਿਸ ਲਈ ਕਰਨੀ, ਨਾਮ ਕਿਸ ਲਈ ਜਪਣਾ ਜੇ ਮਿਟਣਾ ਹੀ ਨਹੀਂ। ਇੱਥੇ ਸੋਚਣਾ ਪਏਗਾ। ਇੱਕ ਜੱਜ ਜਿਵੇਂ ਸਜ਼ਾ ਦਿੰਦਾ ਹੈ ਕਿਸੇ ਵਿਅਕਤੀ ਨੂੰ, ਉਹ ਜੱਜ ਦੇ ਹੱਥ ਵਿੱਚ ਕਲਮ ਹੈ, ਉਹਨੂੰ ਇਹ ਆ ਜਾਂਦਾ ਕਿ ਸਜ਼ਾ ਜ਼ਿਆਦਾ ਦੇ ਦਿੱਤੀ, ਗੁਨਾਹ ਘੱਟ ਹੈ। ਉਹ ਪਹਿਲੀ ਲਿਖੀ ਸਜ਼ਾ ਨੂੰ ਕੱਟ ਕੇ ਨਵੀਂ ਸਜ਼ਾ ਲਿਖ ਦਿੰਦਾ। ਜੱਜ ਤਾਂ ਮਿਟ ਸਕਦਾ ਨਾ। ਇਵੇਂ ਅਸੀਂ ਈਸ਼ਵਰ ਅੱਗੇ ਅਰਦਾਸ ਕਰਨੀ ਹੈ ਕਿ ਹਮਰੀ ਗਣਤ ਨਾ ਗਣੀਆ ਕਾਈ ਆਪਣਾ ਬਿਰਦ ਪਛਾਣ। ਸਾਡੇ ਪਾਪਾਂ ਦੀ ਬਿਨਤੀ ਕਰੋਗੇ ਤਾਂ ਨਹੀਂ ਬਖਸ਼ੇ ਜਾਵਾਂਗੇ। ਤੇਰਾ ਸੁਭਾਅ ਹੈ ਬਖਸ਼ਣਾ, ਇਸ ਕਰਕੇ ਸਾਨੂੰ ਬਖਸ਼ ਦੇ, ਨਹੀਂ ਤਾਂ ਅਸੀਂ ਐਸੇ ਅਪਰਾਧੀ ਹਾਂ ਕਿ ਸਾਡੇ ਪਾਪਾਂ ਦੀ ਤਾਂ ਗਿਣਤੀ ਨਹੀਂ। ਬੇੜਾ ਭਰਿਆ ਹੈ ਪਾਪਾਂ ਦਾ, ਡੋਲਤ ਬੇੜੀ ਪਾਪ ਭਰੀ ਹੈ, ਪਵਣ ਲੱਗਾ ਮਤ ਜਾਏ। ਇਹ ਪਾਪਾਂ ਨਾਲ ਭਰਿਆ ਹੋਇਆ ਬੇੜਾ ਜੇ ਤੂੰ ਕਿਰਪਾ ਕਰੇ ਤਾਂ ਇਹ ਮਿਟ ਸਕਦੇ, ਨਹੀਂ ਤਾਂ ਨਹੀਂ ਮਿਟ ਸਕਦੇ। ਹੁਣ ਸਾਹਿਬ ਸਤਿਗੁਰੂ ਪਾਤਸ਼ਾਹ ਕਹਿ ਰਹੇ ਹਨ ਪਵਿੱਤਰ ਬਾਣੀ ਵਿੱਚ,
ਖਾਣਾ ਪੀਣਾ ਪਵਿੱਤਰ ਹੈ ਜੇ ਤੌਣ ਰਿਜਕ ਸੰਭਾਵੇ।
ਕਹਿੰਦੇ ਪਵਿੱਤਰ ਭੋਜਨ ਅਕਾਲ ਪੁਰਖ ਵਾਹਿਗੁਰੂ ਨੇ ਤਮਾਮ ਜੀਵਾਂ ਨੂੰ ਉਹਨਾਂ ਦੇ ਖਾਣ ਪੀਣ ਲਈ ਸਿਰ ਬਸਿਰ ਉਹਨਾਂ ਨੂੰ ਰਿਜਕ ਪਹੁੰਚਾਇਆ ਹੈ। ਸੰਭਾਹੇ ਦਾ ਅਰਥ ਹੈ ਪਹੁੰਚਾਉਣਾ, ਉਹ ਪਹੁੰਚਾਉਂਦਾ ਹੈ ਸਾਰਿਆਂ ਨੂੰ ਰਿਜਕ। ਸਹਿਨ ਪੱਤਰ ਮੈਂ ਜਾਣ ਤੋਂ ਪਾਏ ਤਾਂ ਕਾ ਰਿਜਕ ਆ ਕੇ ਕਰ ਧਰਿਆ, ਉਹ ਤਮਾਮ ਜੀਵਾਂ ਨੂੰ ਰਿਜਕ ਪਹੁੰਚਾਉਂਦਾ ਹੈ।
ਨਾਨਕ ਜਿਨੀ ਗੁਰਮੁਖ ਬੁਝਿਆ ਤਿੰਨਾ ਸੂਤਕ ਨਾਹੀ।
ਜਿਨ੍ਹਾਂ ਗੁਰਮੁਖਾਂ ਨੇ ਗੁਰੂ ਤੋਂ ਸਿੱਖਿਆ ਲੈ ਕੇ ਇਹ ਗੱਲ ਜਾਣ ਲਈ, ਉਹਨਾਂ ਨੂੰ ਸੂਤਕ ਨਹੀਂ ਵਿਆਪਦਾ। ਸਤਿਗੁਰੂ ਜੀ ਕਹਿ ਰਹੇ ਹਨ,
ਪੌੜੀ ਸਤਿਗੁਰ ਵੱਡਾ ਕਰ ਸਾਰਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ।
ਆਪ ਜੀ ਕਹਿ ਰਹੇ ਨੇ ਕਿ ਸਤਿਗੁਰੂ ਨੂੰ ਸਲਾਹੋ ਕਿ ਸਤਿਗੁਰੂ ਵੱਡਾ ਹੈ। ਸਤਿਗੁਰੂ ਵੱਡਾ ਹੈ, ਕਿਉਂ ਵੱਡਾ ਹੈ? ਕਿ ਉਹਦੇ ਵਿੱਚ ਗੁਣ ਵੱਡੇ ਨੇ, ਵਡਿਆਈ ਦਾ ਅਰਥ ਹੈ ਗੁਣ। ਉਹਦੇ ਵਿੱਚ ਗੁਣ ਵੱਡੇ ਨੇ, ਇਸ ਕਰਕੇ ਸਤਿਗੁਰੂ ਵੱਡਾ ਹੈ। ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਅਗਲੀ ਪੰਕਤੀ ਕਹਿ ਦੇ,
ਸਹਿ ਮਿਲੇ ਤਾਂ ਨਗਰੀ ਆਈਆਂ।
ਜਦੋਂ ਸਹਿ ਅਕਾਲ ਪੁਰਖ ਵਾਹਿਗੁਰੂ ਗੁਰੂ ਨਾਲ ਮਿਲਦਾ ਹੈ ਤਾਂ ਫਿਰ ਗੁਰੂ ਦੇ ਗੁਣ, ਗੁਰੂ ਦੀਆਂ ਵਡਿਆਈਆਂ ਮਨੁੱਖ ਨੂੰ ਦਿਸਦੀਆਂ, ਉਨੀ ਦੇਰ ਤੱਕ ਨਹੀਂ ਪਤਾ ਚੱਲਦਾ।
ਜਾਂ ਤਿਸ ਭਾਣਾ ਤਾਂ ਮਨ ਵਸਾਈਆਂ।
ਜਦੋਂ ਸਿੱਖ ਗੁਰੂ ਨੂੰ ਭਾ ਜਾਏ ਤਾਂ ਗੁਰੂ ਦੇ ਮਨ ਵਿੱਚ, ਸਿੱਖ ਦੇ ਮਨ ਵਿੱਚ ਉਹ ਗੁਰੂ ਦੇ ਗੁਣ ਆ ਕੇ ਵਸ ਜਾਂਦੇ, ਗੁਰੂ ਦੀਆਂ ਵਡਿਆਈਆਂ ਸਿੱਖ ਦੇ ਮਨ ਵਿੱਚ ਆ ਕੇ ਵਸ ਜਾਂਦੀਆਂ ਹਨ।
ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।
ਗੁਰੂ ਸਿੱਖ ਨੂੰ ਉਪਦੇਸ਼ ਦਿੰਦਾ ਹੈ, ਹੁਕਮ ਕਰਦਾ ਹੈ, ਉਹਦੇ ਮੱਥੇ ਤੇ ਮਸਤਕ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖਦਾ ਹੈ ਅਤੇ ਉਹਦੇ ਅੰਦਰੋਂ ਬੁਰਿਆਈਆਂ ਨੂੰ ਮਾਰ ਕੇ ਕੱਢ ਦਿੰਦਾ ਹੈ।
ਸਹਿ ਤੁਠੈ ਨਾ ਨਿਧ ਪਾਈਆਂ।
ਗੁਰੂ ਪਾਤਸ਼ਾਹ ਕਹਿੰਦੇ ਜਦੋਂ ਮਾਲਕ ਤੁਰਨ ਪੈਂਦਾ ਹੈ ਫਿਰ ਨੌ ਨਿਧ ਪਾਈਆਂ। ਨਵ ਨਿਧੀ, ਨਿਧ ਹੁੰਦਾ ਖਜ਼ਾਨਾ। ਨੌ ਤਰ੍ਹਾਂ ਦੇ ਖਜ਼ਾਨੇ ਮੰਨੇ ਗਏ, ਉਹ ਨਵ ਨਿਧੀਆਂ ਦੀ ਪ੍ਰਾਪਤੀ ਉਹਨਾਂ ਵਿਅਕਤੀਆਂ ਨੂੰ ਹੋ ਜਾਂਦੀ ਜਿਨ੍ਹਾਂ ਤੇ ਉਹ ਪ੍ਰਸੰਨ ਹੋ ਜਾਏ। ਸਹਿਤ ਉੱਠੈ ਨੌ ਨਿਧ ਪਾਈਆਂ। ਬਾਣੀ ਨੇ ਇੱਥੋਂ ਤੱਕ ਬਚਨ ਕਹਿਣ ਕਿ ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਹੈ, ਜੋ ਹਰ ਹਿਰਦੇ ਸਦਾ ਵਸਾਏ। ਜਿਹੜੇ ਈਸ਼ਵਰ ਨੂੰ ਆਪਣੇ ਹਿਰਦੇ ਚ ਵਸਾ ਲੈਂਦੇ, ਆਪ ਉਹਦਾ ਨਾਮ ਜਪਦੇ, ਨਵ ਨਿਧੀਆਂ 18 ਸਿੱਧੀਆਂ ਉਹਨਾਂ ਦੇ ਪਿੱਛੇ ਲੱਗ ਜਾਂਦੀਆਂ ਔਰ ਉਹ ਰਿਧ ਸਿੱਧ ਸਭ ਮੋਹ ਹੈ ਨਾਮ ਨਾ ਵਸੈ ਮਨ ਆਏ। ਉਹ ਇਹਨਾਂ ਦਾ ਤਿਆਗ ਕਰਦਾ ਹੈ ਕਿ ਨਹੀਂ, ਇਹਨਾਂ ਦੇ ਮੋਹ ਚ ਫਸ ਗਿਆ ਤਾਂ ਨਾਮ ਨਾਲ ਨਹੀਂ ਜੁੜ ਸਕਾਂਗਾ, ਈਸ਼ਵਰ ਨਾਲ ਨਹੀਂ ਜੁੜ ਸਕਾਂਗਾ। ਪਰ ਇਹ ਉਹਨਾਂ ਪਾਸ ਆਉਂਦੀਆਂ, ਉਹਨਾਂ ਕੋਲ ਰਹਿੰਦੀਆਂ, ਤੇ ਇਸ ਕਰਕੇ ਉਹਨਾਂ ਦੇ ਸੁੱਤੇ ਕਹੇ ਬਚਨ ਕਰਾਮਾਤਾਂ ਮਿਲ ਜਾਂਦੇ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਇਸ ਪਵਿੱਤਰ ਬਾਣੀ ਨੂੰ ਪੜ੍ਹ ਕੇ ਅਗਿਆਨਤਾ ਦੇ ਹਨੇਰੇ ਚੋਂ ਨਿਕਲ ਕੇ ਗਿਆਨ ਦੇ ਸੂਰਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਸਕੀਏ ਅਤੇ ਆਪਣੇ ਇਸ ਮਨੁੱਖਾ ਜਨਮ ਨੂੰ ਪਵਿੱਤਰ ਬਾਣੀ ਨੂੰ ਪੜ੍ਹ ਕੇ ਬਾਣੀ ਦੀ ਵਿਚਾਰ ਕਰਕੇ ਅਸੀਂ ਸਫਲਾ ਕਰ ਸਕੀਏ। ਪਾਵਨ ਬਾਣੀ ਦੀ ਵਿਚਾਰ ਕਰਦੇ ਹੋਈਆਂ ਭੁੱਲਾਂ ਗੁਰੂ ਕੇ ਦਰ ਦਾ ਕੂਕਰ ਜਾਣ ਕੇ ਸਾਧ ਸੰਗਤ ਆਪਣੇ ਦਰ ਦਾ ਪੇਖਾਰੀ ਜਾਣ ਕੇ ਮਾਫ ਕਰਨੀਆਂ ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ ਚ ਵਸਾਉਣਾ ਤਾਂ ਕਿ ਨਾਸਤਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿਚ ਪੈ ਸਕੇ ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ ਨਾਨਕ ਰੱਬ ਆਪੇ ਮੇਲੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।